ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬੜਾ ਹੀ ਨਿੱਘਾ ਜਿਹਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਲੈ ਕੇ ਆ ਰਹੀ ਹਾਂ ਜੀ ਮੈਂ SBS ਦੇ ਮੈਲਬਰਨ ਸਟੂਡੀਓ ਤੋਂ। ਵੈਸੇ ਤਾਂ ਤੁਹਾਡੇ ਨਾਲ ਕੀਤੀ ਹਰ ਗੱਲਬਾਤ ਹੀ ਖਾਸ ਹੁੰਦੀ ਹੈ, ਪਰ ਅੱਜ ਦਾ ਪ੍ਰੋਗਰਾਮ ਖਾਸ ਸਮਰਪਿਤ ਹੈ ਜੀ ਟੈਕਸ ਸੀਜ਼ਨ ਨੂੰ। ਤੇ ਟੈਕਸ ਸੀਜ਼ਨ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਹੋਣ ਵਾਲੀਆਂ ਦੱਸਾਂਗੀ, ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਜਿਵੇਂ ਕਿ ਮੈਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਟੈਕਸ ਸਪੈਸ਼ਲ ਹੈ, ਤੇ ਅੱਜ ਦੇ ਪ੍ਰੋਗਰਾਮ ਵਿੱਚ ਦੱਸਾਂਗੇ ਜੀ ਕਿ 1 ਜੁਲਾਈ ਤੋਂ ਕੀ ਕੁਝ ਬਦਲ ਰਿਹਾ ਤੇ ਜੋ ਕੁਝ ਬਦਲ ਰਿਹਾ ਉਹਦਾ ਤੁਹਾਡੇ ਜਿਹੜੀ ਘਰ ਦੀ ਅਰਥ ਵਿਵਸਥਾ ਉਹਦੇ ਤੇ ਕੀ ਅਸਰ ਪੈ ਸਕਦਾ ਹੈ, ਅਸਰ ਪੈ ਸਕਦਾ ਹੈ ਕਿ ਨਹੀਂ ਪੈ ਸਕਦਾ, ਤੇ ਇਹਨਾਂ ਬਦਲਾਵਾਂ ਨੂੰ ਪੋਜ਼ਿਟਿਵ ਕਰਨ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅੱਜ ਖਾਸ ਮੁਲਾਕਾਤ ਕਰਾਵਾਂਗੇ ਜੀ ਦੀਪਿਕਾ ਸ਼ਰਮਾ ਦੇ ਨਾਲ, ਜੋ ਕਿ ਟੈਕਸ ਮਾਹਰ ਨੇ, ਤੇ ਉਹ ਦੱਸਣਗੇ ਜੀ ਕਿ ਆਪਣਾ ਟੈਕਸ ਭਰਦੇ ਹੋਏ ਵੱਧ ਤੋਂ ਵੱਧ ਰਿਟਰਨ ਸਹੀ ਤਰੀਕੇ ਦੇ ਨਾਲ ਕਿਵੇਂ ਵਾਪਸ ਲਿਆ ਜਾ ਸਕਦਾ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਦੇਸ਼ ਦੁਨੀਆਂ ਦੀ ਖਬਰ ਸਾਰ, ਤੇ ਫਰਾਈਡੇ ਹੈ ਜੀ, ਯਾਨੀ ਕਿ ਚੱਕਵੇਂ ਜੇ ਗਾਣੇ ਤੇ ਲਹਿੰਦੇ ਪੰਜਾਬ ਦਾ ਸਾਡਾ ਦਿਨ ਹੈ, ਤੇ ਲਹਿੰਦੇ ਪੰਜਾਬ ਤੋਂ ਅਸੀਂ ਇੱਕ ਨਵਾਂ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਸੀਰੀਜ਼ ਦਾ ਨਾਮ ਹੈ ਅਖਾਣ ਕਹਾਣੀ, ਤੇ ਸੁਣਾਂਗੇ ਜੀ ਭੁੱਲੇ ਵਿਸਰੇ ਅਖਾਣ, ਤੇ ਉਹਨਾਂ ਉੱਤੇ ਚਰਚਾ ਕਰਾਂਗੇ, ਉਹਨਾਂ ਦਾ ਇਤਿਹਾਸ ਜਾਣਾਂਗੇ, ਤੇ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜਾ ਪਿਆਰ ਹੈ ਨਾ ਉਹਨੂੰ ਥੋੜਾ ਜਿਹਾ ਹੋਰ ਡੂੰਘਾ ਕਰਾਂਗੇ। ਇਹ ਸਾਰਾ ਕੁਝ ਸੁਣਾਉਣਾ ਤਾਂ ਹੈ ਮੈਂ, ਪਰ ਮੈਂ ਸੁਣਨਾ ਵੀ ਬਹੁਤ ਕੁਛ ਹੈ। ਮੈਂ ਸੁਣਨਾ ਜੀ, ਜੇ ਤੁਹਾਡਾ ਕੋਈ ਟੈਕਸ ਦੇ ਸੰਬੰਧਿਤ ਸਵਾਲ ਹੋਵੇ ਉਹ ਤੇ ਤੁਸੀਂ ਪੁੱਛ ਹੀ ਸਕਦੇ ਹੋ, ਪਰ ਉਸ ਤੋਂ ਇਲਾਵਾ ਜੇ ਤੁਸੀਂ ਆਪਣੀ ਮਨ ਪਸੰਦ ਦਾ ਕੋਈ ਗਾਣਾ ਵੀ ਸੁਣਨਾ ਚਾਹੋ ਉਹ ਵੀ ਸੁਣ ਸਕਦੇ ਹੋ ਜੀ, ਕਰ ਸਕਦੇ ਹੋ ਗਾਣਿਆਂ ਦੀ ਫਰਮਾਇਸ਼ SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ ਜੀ, 0439979767 0439 799 767 ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਫੀਫਾ ਫੀਵਰ ਫੈਲਿਆ ਹੋਇਆ ਸਾਰੀ ਜਗ੍ਹਾ। ਅੱਜ SBS ਦੇ ਸਟੂਡੀਓ ਦੇ ਥੱਲੇ ਵੀ ਮੈਚ ਲੱਗਾ ਹੋਇਆ ਸੀ ਤੇ ਬੜੀ ਰੌਣਕਾਂ ਲੱਗੀਆਂ ਹੋਈਆਂ ਸੀ। ਅੱਜ ਦਾ ਜਿਹੜਾ ਮੈਚ ਹੈ ਉਹਨੂੰ ਡੂ ਔਰ ਡਾਈ ਸਿਚੁਏਸ਼ਨ ਕਿਹਾ ਜਾ ਰਿਹਾ, ਤੇ ਕੀ ਕੁਝ ਹੋਇਆ ਅੱਜ ਦੇ ਮੈਚ ਵਿੱਚ ਇਸ ਦੇ ਬਾਰੇ ਵੀ ਅਪਡੇਟ ਸੁਣਾਵਾਂਗੇ। ਇਹ ਸਾਰਾ ਕੁਝ ਸੁਣਨ ਦੇ ਲਈ ਕਰਨਾ ਪਏਗਾ ਥੋੜਾ ਜਿਹਾ ਇੰਤਜ਼ਾਰ, ਤੇ ਇਸ ਇੰਤਜ਼ਾਰ ਦੇ ਦੌਰਾਨ SMS ਜ਼ਰੂਰ ਕਰਨਾ। SMS ਕਰਕੇ ਭੇਜੋ ਜੀ ਟੈਕਸ ਨੂੰ ਲੈ ਕੇ ਤੁਹਾਡਾ ਜੇ ਕੋਈ ਸਵਾਲ ਹੋਵੇ, ਆਪਣੀ ਕੋਈ ਸੁਜੈਸ਼ਨ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਵੋ, ਵਾਟ ਵਰਕਸ ਫੋਰ ਯੂ, ਹੋ ਸਕਦਾ ਕਿਸੇ ਦੇ ਕੰਮ ਆ ਜਾਏ, ਜਾਂ ਫਿਰ ਕੋਈ ਸੁਣਨਾ ਹੋਵੇ ਆਪਣੀ ਮਨਪਸੰਦ ਦਾ ਗਾਣਾ, ਕਰਨੀ ਹੋਏ ਗਾਣੇ ਦੀ ਫਰਮਾਇਸ਼, ਇਹ ਸਾਰਾ ਕੁਝ ਕਰ ਸਕਦੇ ਹੋ। ਨੰਬਰ ਉਹੀ ਹੈ 0439799767 0439 799 767 ਤੇ ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਜੀ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ, ਤੇ ਲੈਨੇ ਆ ਜੀ ਆਸੇ ਪਾਸੇ ਦੀ ਖਬਰ ਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ, ਤੇ ਪੇਸ਼ ਨੇ 26 ਜੂਨ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਮਾਈਨਿੰਗ ਦਿੱਗਜ ਫੋਰਟਿਸਕਿਊ ਉੱਤੇ ਦੋਸ਼ ਲੱਗੇ ਹਨ ਕਿ ਕੰਪਨੀ ਦੇ ਦੂਰ ਦਰਾਡੇ ਮਾਈਨਿੰਗ ਵਰਕਸਾਈਟਸ ਉੱਤੇ ਦਹਾਕਿਆਂ ਤੋਂ ਜਿਨਸੀ ਸ਼ੋਸ਼ਣ ਚੱਲ ਰਿਹਾ। ਇਨ੍ਹਾਂ ਦੋਸ਼ਾਂ ਦੇ ਚਲਦੇ ਕੰਪਨੀ ਖਿਲਾਫ ਇੱਕ ਕਲਾਸ ਐਕਸ਼ਨ ਸੂਟ ਦਾਇਰ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਪੱਛਮੀ ਆਸਟ੍ਰੇਲੀਆ ਦੇ ਸਿਆਸਤਦਾਨ ਇਸ ਮਾਈਨਿੰਗ ਕੰਪਨੀ ਤੋਂ ਜਵਾਬ ਮੰਗ ਰਹੇ ਨੇ। ਸੰਘੀ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਔਰਤਾਂ ਨੂੰ ਵਰਕਸਾਈਟਸ ਅਤੇ ਰਿਹਾਇਸ਼ੀ ਪਿੰਡਾਂ ਵਿੱਚ ਪਰੇਸ਼ਾਨੀ, ਦੁਰਵਿਵਹਾਰ ਅਤੇ ਅਸੁਰੱਖਿਅਤ ਮਹਿਸੂਸ ਕਰਵਾਇਆ ਜਾਂਦਾ ਸੀ। ਸਿਡਨੀ ਦੇ ਦੱਖਣ ਪੱਛਮ ਵਿੱਚ ਪੁਲਿਸ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਆਚਰਣ ਉੱਤੇ ਵੀ ਜਾਂਚ ਸ਼ੁਰੂ ਹੋ ਗਈ ਹੈ। ਹਿੰਸਾ ਦੀਆਂ ਰਿਪੋਰਟਾਂ ਤੋਂ ਬਾਅਦ ਬੀਤੀ ਰਾਤ ਫੇਅਰਫੀਲਡ ਦੇ ਇੱਕ ਯੂਨਿਟ ਕੰਪਲੈਕਸ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇੱਕ 27 ਸਾਲਾ ਵਿਅਕਤੀ ਨੇ ਅਧਿਕਾਰੀਆਂ ਉੱਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇੱਕ ਕਾਂਸਟੇਬਲ ਨੇ ਕਈ ਗੋਲੀਆਂ ਚਲਾਈਆਂ ਜਿਸ ਨਾਲ ਉਸਨੂੰ ਧੜ ਅਤੇ ਬਾਂਹ ਵਿੱਚ ਸੱਟ ਲੱਗ ਗਈ। ਉਧਰ ਤਸਮਾਨੀਆ ਵਿੱਚ ਉਸ ਵਿਅਕਤੀ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ ਜਿਸਨੇ ਪਿਛਲੇ ਸਾਲ ਜੂਨ ਵਿੱਚ ਪੁਲਿਸ ਕਾਂਸਟੇਬਲ ਦਾ ਕਤਲ ਕੀਤਾ ਸੀ। ਲੈ ਜੈਫਰੀ ਸੂਸ਼ੇਮਜ਼ ਨੇ ਕਤਲ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਉੱਤੇ ਹਮਲੇ ਦਾ ਦੋਸ਼ ਸਵੀਕਾਰ ਕੀਤਾ। ਅਲਬਨੀਜ਼ੀ ਸਰਕਾਰ ਨਵੇਂ ਕਾਨੂੰਨ ਪੇਸ਼ ਕਰਨ ਦੀ ਤਿਆਰੀ ਵਿੱਚ ਹੈ ਜੋ ਕਿ ਆਸਟ੍ਰੇਲੀਆ ਦੇ ਦੁਨੀਆ ਦੇ ਪਹਿਲੇ ਸੋਸ਼ਲ ਮੀਡੀਆ ਬੈਨ ਨੂੰ ਮਜ਼ਬੂਤ ਕਰਨਗੇ। ਪਿਛਲੇ ਸਾਲ ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵਰਜਿਤ ਕੀਤਾ ਗਿਆ ਸੀ, ਪਰ ਬਹੁਤ ਸਾਰੇ ਕਿਸ਼ੋਰਾਂ ਨੇ ਦਾਅਵਾ ਕੀਤਾ ਕਿ ਪਾਬੰਦੀ ਤੋਂ ਬਾਅਦ ਵੀ ਉਹ ਆਪਣਾ ਸੋਸ਼ਲ ਮੀਡੀਆ ਅਕਾਊਂਟ ਚਲਾ ਪਾ ਰਹੇ ਨੇ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਸ਼ਕਤੀਸ਼ਾਲੀ ਭੂਚਾਲਾਂ ਕਾਰਨ ਹਜ਼ਾਰਾਂ ਵੈਨੇਜ਼ੁਏਲਾ ਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। US ਜੀਓਲੋਜੀਕਲ ਸਰਵੇ ਦਾ ਅਨੁਮਾਨ ਹੈ ਕਿ ਇਸ ਆਫ਼ਤ ਵਿੱਚ ਘੱਟੋ ਘੱਟ 10,000 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਐਮਰਜੈਂਸੀ ਕਰਮਚਾਰੀ ਪਹਿਲਾਂ ਹੀ ਦਰਜਨਾਂ ਲੋਕਾਂ ਨੂੰ ਮਲਬੇ ਵਿੱਚੋਂ ਜ਼ਿੰਦਾ ਕੱਢ ਚੁੱਕੇ ਨੇ ਤੇ ਘੱਟੋ ਘੱਟ 188 ਮੌਤਾਂ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ, ਜਦਕਿ 1500 ਤੋਂ ਉੱਪਰ ਲੋਕ ਜ਼ਖਮੀ ਹਨ ਅਤੇ ਸੈਂਕੜੇ ਅਜੇ ਵੀ ਢੇਰੀ ਹੋਈ ਇਮਾਰਤਾਂ ਦੇ ਹੇਠ ਦਬੇ ਹੋਏ ਨੇ। ਇਰਾਨੀ ਸਰਕਾਰ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਸਟੇਟ ਆਫ ਹਰਮਜ਼ ਵਿੱਚੋਂ ਸੁਰੱਖਿਅਤ ਲੰਘਣ ਦੀ ਗਰੰਟੀ ਸਿਰਫ ਉਹਨਾਂ ਜਹਾਜ਼ਾਂ ਲਈ ਹੈ ਜੋ ਕਿ ਸਮੁੰਦਰੀ ਰਸਤੇ ਰਾਹੀਂ ਆਪਣੇ ਨਿਰਧਾਰਤ ਰੂਟਾਂ ਦੀ ਪਾਲਣਾ ਕਰਦੇ ਨੇ। ਇਰਾਨ ਦੀ ਨਵੀਂ ਬਣੀ ਪਰਸ਼ੀਅਨ ਗਲਫ ਸਟੇਟ ਅਥਾਰਟੀ ਨੇ ਸਰਕਾਰੀ ਮਲਕੀ ਵਾਲੇ ਮੀਡੀਆ ਰਾਹੀਂ ਇਹ ਸੰਦੇਸ਼ ਜਾਰੀ ਕੀਤਾ। ਹੁਣ ਗੱਲ ਭਾਰਤ ਦੀ, ਜਿੱਥੇ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਬਿਆਨ ਜਾਰੀ ਕੀਤਾ ਕਿ ਪਾਸਪੋਰਟ ਨਾਗਰਿਕਤਾ ਦਾ ਪ੍ਰਮਾਣ ਨਹੀਂ ਹੈ, ਸਗੋਂ ਯਾਤਰਾ ਕਰਨ ਦੇ ਲਈ ਇੱਕ ਦਸਤਾਵੇਜ਼ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ, ਜਿਸਨੂੰ SIR ਵੀ ਕਿਹਾ ਜਾ ਰਿਹਾ, ਉਸ ਉੱਤੇ ਸੁਣਵਾਈ ਦੌਰਾਨ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਧਾਰ ਕਾਰਡ ਵੀ ਨਾਗਰਿਕਤਾ ਦਾ ਸਬੂਤ ਨਹੀਂ ਹੈ ਅਤੇ ਸਿਰਫ ਪਛਾਣ ਦਾ ਇੱਕ ਦਸਤਾਵੇਜ਼ ਹੈ। SIR ਦੇ ਚਲਦੇ ਭਾਰਤ ਵਿੱਚ ਕਈ ਲੋਕਾਂ ਨੇ ਇਹ ਡਰ ਜ਼ਾਹਿਰ ਕੀਤਾ ਕਿ ਨਵੇਂ ਨਿਯਮਾਂ ਅਤੇ ਨਵੇਂ ਬਦਲਾਵਾਂ ਦੇ ਤਹਿਤ ਮਾਇਨੋਰਟੀ ਸਮੂਹਾਂ ਨੂੰ ਭਾਰਤ ਦੀ ਨਾਗਰਿਕਤਾ ਤੋਂ ਬਾਹਰ ਕੀਤਾ ਜਾ ਸਕਦਾ। ਹਾਲਾਂਕਿ ਸਰਕਾਰ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। ਦੋਸਤੋ, ਅੱਜ ਦੀ ਇੱਕ ਵੱਡੀ ਖਬਰ, ਫੀਫਾ ਵਰਲਡ ਕੱਪ ਵਿੱਚ ਆਸਟ੍ਰੇਲੀਅਨ ਟੀਮ ਯਾਨੀ ਕਿ ਸੂਕਰੋਜ਼ ਦਾ ਪ੍ਰਦਰਸ਼ਨ ਵੀ ਹੈਗਾ ਹੈ ਨਾ। ਤੇ ਆਓ ਫਿਰ ਸਿੱਧੀ ਗੱਲਬਾਤ ਕਰਦੇ ਹਾਂ ਸਾਡੇ ਸਾਥੀ ਪੁਨੀਤ ਟਿੰਗਰਾ ਦੇ ਨਾਲ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਦਾ ਫੀਫਾ ਦਾ ਮੈਚ ਕਿਹੋ ਜਿਹਾ ਰਿਹਾ।
ਸੋਕਰੂਜ਼ ਨੇ ਗਰੁੱਪ ਡੀ ਵਿੱਚ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੌਕਆਊਟ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਗਰੁੱਪ ਈ ਵਿੱਚ ਇਕਵਾਡੋਰ ਨੇ ਜਰਮਨੀ ਨੂੰ ਹਰਾ ਕੇ ਰਾਊਂਡ ਆਫ 32 ਵਿੱਚ ਪ੍ਰਵੇਸ਼ ਕਰ ਲਿਆ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਤੁਸੀਂ ਸੁਣ ਰਹੇ ਹੋ ਫੀਫਾ ਵਰਲਡ ਕੱਪ 2026 ਦੇ 15ਵੇਂ ਦਿਨ ਦੇ ਮੁਕਾਬਲਿਆਂ ਦਾ ਸਾਰਾ ਹਾਲ। ਪੈਰਾਗੁਆਏ ਵਿਰੁੱਧ ਬਿਨਾਂ ਕਿਸੇ ਗੋਲ ਦੇ ਡਰਾ ਖੇਡਣ ਤੋਂ ਬਾਅਦ ਸੋਕਰੂਜ਼ ਨੇ ਨੌਕਆਊਟ ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਆਸਟ੍ਰੇਲੀਆਈ ਕੋਚ ਟੋਨੀ ਪਾਪੋਵਿਚ ਨੇ ਸ਼ੁਰੂਆਤੀ 11 ਯਾਨੀ ਪਲੇਇੰਗ 11 ਵਿੱਚ 6 ਬਦਲਾਅ ਕੀਤੇ ਅਤੇ ਪਹਿਲੇ ਹਾਫ ਵਿੱਚ ਆਸਟ੍ਰੇਲੀਆ ਦੇ ਉੱਚ ਦਬਾਅ ਵਾਲੇ ਖੇਡ ਨੇ ਗੋਲ ਕਰਨ ਦੇ ਵੀ ਕਈ ਮੌਕੇ ਬਣਾਏ। ਪੈਰਾਗੁਆਏ ਦੀ ਮੁੱਖ ਰਣਨੀਤੀ ਆਸਟ੍ਰੇਲੀਆਈ ਹਮਲੇ ਨੂੰ ਰੋਕਣਾ ਸੀ ਅਤੇ ਉਨ੍ਹਾਂ ਦੇ ਮਜ਼ਬੂਤ ਡਿਫੈਂਸ ਨੇ ਪਹਿਲੇ 45 ਮਿੰਟਾਂ ਤੱਕ ਸੋਕਰੂਜ਼ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ। ਦੂਜੇ ਹਾਫ ਦੇ ਵਿੱਚ ਮੁਕਾਬਲੇ ਦਾ ਰੁੱਖ ਬਦਲਿਆ ਜਦੋਂ ਪੈਰਾਗੁਆਏ ਨੇ ਵਧੇਰੇ ਹਮਲਾਵਰ ਅੰਦਾਜ਼ ਅਪਣਾਇਆ। ਹਾਲਾਂਕਿ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਾ ਹੋ ਸਕੀ ਅਤੇ ਇਹ ਨਤੀਜਾ ਆਸਟ੍ਰੇਲੀਆ ਦੇ ਹੱਕ ਵਿੱਚ ਰਿਹਾ। ਮੈਚ ਤੋਂ ਬਾਅਦ ਕੋਚ ਪੋਪੋਵਿਚ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਨਜ਼ਰ ਆਏ।
ਅਮੇਜ਼ਿੰਗ ਟੂ ਵਰਲਡ ਕੱਪਸ ਇਨ ਅ ਰੋ, ਟੂ ਸੈਕੰਡ ਪਲੇਸਸ, ਇਟ ਸ਼ੋਜ਼ ਦ ਕਾਈਂਡ ਆਫ ਸਟੈਪਸ ਵੀ ਹੈਵ ਮੇਡ, ਬਟ ਦਿਸ ਵਾਸ ਦ ਕਾਈਂਡ ਆਫ ਐਕਸਪੈਕਟੇਸ਼ਨ ਫॉर ਅਸ। ਨਾਓ ਵੀ ਗਾਟ ਟੂ ਗੋ ਐਂਡ ਡੂ ਸਮਥਿੰਗ, ਯੂ ਨੋ, ਨੋ ਆਸਟ੍ਰੇਲੀਅਨ ਟੀਮਸ ਡਨ ਬਿਫੋਰ ਐਂਡ ਵਿਨ ਅ ਨੌਕਆਊਟ ਗੇਮ। ਆਈ ਥਿੰਕ ਦ ਫਰਸਟ ਆਵਰ, ਫਰਸਟ ਆਵਰ ਵੀ ਵਰ ਰੀਅਲੀ ਗੁੱਡ, ਮਚ ਮੋਰ ਪੋਜ਼ਿਟਿਵ ਇਨ ਦ ਗੇਮ ਦੈਨ ਦ ਲਾਸਟ ਕਪਲ ਐਸ ਵੈਲ, which just gives the boys a good feeling, you know, and yeah, really good. Like, listen, at the end of the day, we knew a point was enough. So when the whistle came, it's yeah, we're all happy.
ਹੁਣ ਆਸਟ੍ਰੇਲੀਆ ਦਾ ਸਾਹਮਣਾ ਗਰੁੱਪ ਜੀ ਦੀ ਉਪ ਜੇਤੂ ਟੀਮ ਨਾਲ ਹੋਵੇਗਾ। ਇਸ ਗਰੁੱਪ ਦੇ ਵਿੱਚ ਬੈਲਜੀਅਮ, ਮਿਸਰ, ਇਰਾਨ ਅਤੇ ਨਿਊਜ਼ੀਲੈਂਡ ਸ਼ਾਮਲ ਨੇ। ਗਰੁੱਪ ਡੀ ਦੇ ਦੂਜੇ ਮੁਕਾਬਲੇ ਵਿੱਚ ਤੁਰਕੀ ਨੇ ਅਮਰੀਕਾ ਨੂੰ 3-2 ਦੇ ਨਾਲ ਹਰਾ ਕੇ ਆਪਣੇ ਅਭਿਆਨ ਦਾ ਸ਼ਾਨਦਾਰ ਅੰਤ ਕੀਤਾ। ਹਾਲਾਂਕਿ ਇਸ ਮੁਕਾਬਲੇ ਤੋਂ ਪਹਿਲਾਂ ਹੀ ਦੋਵੇਂ ਟੀਮਾਂ ਦੀ ਸਥਿਤੀ ਤੈਅ ਹੋ ਚੁੱਕੀ ਸੀ। ਅਮਰੀਕਾ ਨੇ ਚੋਟੀ ਦਾ ਸਥਾਨ ਸੁਰੱਖਿਅਤ ਕਰ ਲਿਆ ਸੀ, ਜਦੋਂ ਕਿ ਤੁਰਕੀ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਸੀ। ਗਰੁੱਪ ਈ ਵਿੱਚ ਇਕਵਾਡੋਰ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ 4 ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੂੰ 2-1 ਨਾਲ ਹਰਾ ਕੇ ਰਾਊਂਡ ਆਫ 32 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਹਾਲਾਂਕਿ ਜਰਮਨੀ ਪਹਿਲਾਂ ਹੀ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਗਰੁੱਪ ਵਿੱਚ ਸਿਖਰਲਾ ਸਥਾਨ ਯਕੀਨੀ ਬਣਾ ਚੁੱਕਾ ਸੀ। ਉੱਥੇ ਹੀ ਕੋਡੀਵਾ ਨੇ ਕਿਉਰੇਸਾਓ ਨੂੰ 2-0 ਨਾਲ ਹਰਾ ਕੇ ਗਰੁੱਪ ਵਿੱਚ ਦੂਜਾ ਸਥਾਨ ਹਾਸਲ ਕੀਤਾ। ਗਰੁੱਪ ਐਫ ਦੀ ਗੱਲ ਕਰੀਏ ਤਾਂ ਸਵੀਡਨ ਅਤੇ ਜਪਾਨ ਵਿਚਾਲੇ ਦੂਜੇ ਸਥਾਨ ਲਈ ਟੱਕਰ ਸੀ ਅਤੇ 1-1 ਦੇ ਡਰਾ ਨੇ ਜਪਾਨ ਨੂੰ ਅਗਲੇ ਗੇੜ ਵਿੱਚ ਪਹੁੰਚਾ ਦਿੱਤਾ ਹੈ। ਸਵੀਡਨ ਸਰਵੋਤਮ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਵਿੱਚੋਂ 1 ਵਜੋਂ ਅੱਗੇ ਵਧੀ ਹੈ, ਜਦੋਂ ਕਿ ਜਪਾਨ ਦਾ ਸਾਹਮਣਾ ਹੁਣ ਰਾਊਂਡ ਆਫ 32 ਵਿੱਚ ਬ੍ਰਾਜ਼ੀਲ ਨਾਲ ਹੋਵੇਗਾ। ਦੂਜੇ ਪਾਸੇ ਨੀਦਰਲੈਂਡਸ ਨੇ ਟਿਊਨੇਸ਼ੀਆ ਨੂੰ 3-1 ਨਾਲ ਹਰਾ ਕੇ ਗਰੁੱਪ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਹੁਣ ਨੌਕਆਊਟ ਗੇੜ ਵਿੱਚ ਉਸ ਦਾ ਸਾਹਮਣਾ ਮੋਰਾਕੋ ਨਾਲ ਹੋਵੇਗਾ। 16ਵਾਂ ਦਿਨ ਵੀ ਰੋਮਾਂਚਕ ਮੁਕਾਬਲੇ ਨਾਲ ਭਰਪੂਰ ਰਹੇਗਾ, ਜਿੱਥੇ ਕੁੱਲ 6 ਮੈਚ ਖੇਡੇ ਜਾਣਗੇ। ਗਰੁੱਪ ਆਈ ਵਿੱਚ ਨਾਰਵੇ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ, ਜਦਕਿ ਸੈਨੇਗਲ ਦੀ ਟੱਕਰ ਇਰਾਕ ਨਾਲ ਹੋਵੇਗੀ। ਗਰੁੱਪ ਐਚ ਵਿੱਚ ਉਰੂਗਵੇ ਅਤੇ ਸਪੇਨ ਆਮੋ ਸਾਹਮਣੇ ਹੋਣਗੇ, ਜਦਕਿ ਕਾਬੋ ਵਰਡੇ ਦਾ ਮੁਕਾਬਲਾ ਸਾਊਦੀ ਅਰਬੀਆ ਦੇ ਨਾਲ ਹੋਵੇਗਾ ਅਤੇ ਗਰੁੱਪ ਜੀ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਬੈਲਜੀਅਮ ਨਾਲ, ਜਦਕਿ ਮਿਸਰ ਅਤੇ ਇਰਾਨ ਆਮੋ ਸਾਹਮਣੇ ਹੋਣਗੇ। ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੇ 15ਵੇਂ ਦਿਨ ਦੀ ਰੋਜ਼ਾਨਾ ਅਪਡੇਟ। ਮੈਂ ਹਾਂ ਪੁਨੀਤ ਟਿੰਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫਤ ਤੁਸੀਂ ਵੇਖ ਸਕਦੇ ਹੋ।
ਜੀ ਹਾਂ ਦੋਸਤੋ, ਤੁਸੀਂ ਫੀਫਾ ਵਰਲਡ ਕੱਪ ਫੋਲੋ ਕਰ ਰਹੇ ਹੋ ਕਿ ਨਹੀਂ ਜ਼ਰੂਰ ਦੱਸਣਾ। ਪਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਜਿਵੇਂ ਕਿ ਮੈਂ ਸ਼ੋਅ ਦੀ ਸਟਾਰਟਿੰਗ ਵਿੱਚ ਕਿਹਾ ਸੀ, ਟੈਕਸ ਸਪੈਸ਼ਲ ਹੈ। ਟੈਕਸ ਨੂੰ ਲੈ ਕੇ ਜੇ ਤੁਹਾਡੇ ਵੀ ਕੋਈ ਸਵਾਲ ਹੋਣ ਤੁਸੀਂ ਪੁੱਛ ਸਕਦੇ ਹੋ। ਅੱਜ ਸਾਡੇ ਨਾਲ ਟੈਕਸ ਮਾਹਰ ਸ਼ੋਅ ਦੇ ਵਿੱਚ ਮੌਜੂਦ ਹੋਣਗੇ। ਉਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੁਲਾਈ 1 ਤੋਂ ਕਿਹੜੇ ਕਿਹੜੇ ਬਦਲਾਅ ਆਉਣ ਵਾਲੇ। ਇਹਨਾਂ ਬਦਲਾਵਾਂ ਬਾਰੇ ਤਾਂ ਇਸ ਬ੍ਰੇਕ ਦੇ ਉਸ ਪਾਰ ਪੂਰੀ ਖਾਸ ਪੇਸ਼ਕਾਰੀ ਲੈ ਕੇ ਮੈਂ ਹਾਜ਼ਰ ਹੋਣ ਹੀ ਵਾਲੀ ਹਾਂ। ਹੁਣ ਵੇਲਾ ਹੋ ਗਿਆ ਜੀ ਇੱਕ ਛੋਟਾ ਜਿਹਾ ਵਖਵਾ ਲੈਣ ਦਾ। ਜਾਂਦੇ ਜਾਂਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੀਫਾ ਦੇ ਜਿੰਨੇ ਵੀ ਮੈਚ ਨੇ ਫੀਫਾ ਵਰਲਡ ਕੱਪ, ਤੁਸੀਂ ਲਾਈਵ ਦੇਖ ਸਕਦੇ ਹੋ SBS TV ਦੇ ਉੱਤੇ ਜਾਂ ਫਿਰ ਆਨਲਾਈਨ SBS ਔਨ ਡਿਮਾਂਡ ਉੱਤੇ। SBS ਔਨ ਡਿਮਾਂਡ ਤੁਸੀਂ TV ਤੇ ਲਗਾ ਸਕਦੇ ਹੋ, ਫੋਨ ਤੇ ਡਾਊਨਲੋਡ ਵੀ ਕਰ ਸਕਦੇ ਹੋ ਐਪ ਤੇ। SBS ਔਨ ਡਿਮਾਂਡ ਤੇ SBS ਪੰਜਾਬੀ ਦੇ ਪ੍ਰੋਗਰਾਮ ਵੀ ਮੌਜੂਦ ਨੇ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਅੱਜ ਦਾ ਸਾਡਾ ਪ੍ਰੋਗਰਾਮ ਹੈ ਜੀ ਟੈਕਸ ਸਪੈਸ਼ਲ। ਟੈਕਸ ਬਾਰੇ ਕਰਾਂਗੇ ਗੱਲਾਂ ਬਾਤਾਂ, ਪਰ ਪਹਿਲਾਂ ਸੁਣਦੇ ਹਾਂ ਜੀ ਚੱਕਵਾਂ ਜਿਹਾ ਪੰਜਾਬੀ ਗਾਣਾ। ਜੀ ਹਾਂ ਦੋਸਤੋ, ਡਾਲਰਾਂ ਬਾਰੇ ਗਾਣਾ ਤਾਂ ਅਸੀਂ ਸੁਣ ਲਿਆ, ਪਰ ਡਾਲਰਾਂ ਬਾਰੇ ਗੱਲਬਾਤ ਵੀ ਕਰ ਲੈਂਦੇ ਹਾਂ। ਜਾਣਦੇ ਹਾਂ ਜੀ ਸਾਡੇ ਸਾਥੀ ਪਤਰਸ ਮਸੀਹ ਤੋਂ ਕਿ 1 ਜੁਲਾਈ ਤੋਂ ਆਸਟ੍ਰੇਲੀਆ ਦਾ ਕਿਹੜੇ ਕਿਹੜੇ ਨਿਯਮ ਹੈ ਜਿਹੜੇ ਬਦਲਣ ਵਾਲੇ ਨੇ ਤੇ ਸਾਡੀ ਆਰਥਿਕਤਾ ਤੇ ਕੀ ਅਸਰ ਪੈ ਸਕਦਾ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਆਸਟ੍ਰੇਲੀਆ ਦੇ ਵਿੱਚ ਨਵੇਂ ਵਿੱਤੀ ਵਰੇ ਭਾਵ ਕਿ 1 ਜੁਲਾਈ ਤੋਂ ਤਨਖਾਹਾਂ, ਟੈਕਸ ਅਤੇ ਛੁੱਟੀਆਂ ਸਮੇਤ ਹੋਰ ਕਈ ਨਿਯਮਾਂ ਦੇ ਵਿੱਚ ਅਹਿਮ ਤਬਦੀਲੀਆਂ ਹੋਣ ਜਾ ਰਹੀਆਂ ਨੇ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਉੱਤੇ ਪਵੇਗਾ। ਕੀ ਹਨ ਇਹ ਬਦਲਾਅ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਰਾਹੀਂ। ਸ਼ੁਰੂਆਤ ਆਸਟ੍ਰੇਲੀਆ ਦੇ ਕੰਮਕਾਜੀ ਲੋਕਾਂ ਲਈ ਰਾਹਤ ਵਾਲੀ ਖ਼ਬਰ ਨਾਲ ਕਰਦੇ ਹਾਂ। ਦਰਅਸਲ ਨਵੇਂ ਨਿਯਮਾਂ ਮੁਤਾਬਕ ਫੇਅਰ ਵਰਕ ਕਮਿਸ਼ਨ ਨੇ ਘੱਟੋ ਘੱਟ ਤਨਖਾਹ ਅਤੇ ਅਵਾਰਡ ਤਨਖਾਹਾਂ ਦੇ ਵਿੱਚ 4.75% ਦਾ ਵਾਧਾ ਮਨਜ਼ੂਰ ਕੀਤਾ ਹੈ। ਇਸ ਵਾਧੇ ਮਗਰੋਂ ਨਵੀਂ ਘੱਟੋ ਘੱਟ ਤਨਖਾਹ $26.44 ਪ੍ਰਤੀ ਘੰਟਾ ਅਤੇ ਹਫ਼ਤਾਵਾਰੀ ਤਨਖਾਹ ਟੈਕਸ ਤੋਂ ਪਹਿਲਾਂ $1,004 ਹੋ ਜਾਵੇਗੀ। ਫੇਅਰ ਵਰਕ ਕਮਿਸ਼ਨ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਐਡਮ ਹੈਚਰ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਫਾਇਦਾ ਕਰੀਬ 28 ਲੱਖ ਕਰਮਚਾਰੀਆਂ ਨੂੰ ਮਿਲੇਗਾ।
Approximately 21.1% of all employees in Australia, amounting to almost 2.8 million people, are paid at an applicable minimum wage rate under a modern award. Accordingly, such employees and their employers are those principally affected in a direct way by this decision.
ਜਿੱਥੋਂ ਤੱਕ ਸੁਪਰ ਦੀ ਗੱਲ ਹੈ ਤਾਂ ਸੁਪਰ ਹੁਣ ਤਨਖਾਹ ਦੇ ਨਾਲ ਹੀ ਮਿਲੇਗੀ। ਹੁਣ ਰੁਜ਼ਗਾਰਦਾਤਾਵਾਂ ਨੂੰ ਕਰਮਚਾਰੀਆਂ ਦੀ ਸੁਪਰ ਐਨੂਏਸ਼ਨ ਨੂੰ ਹਰ ਤਨਖਾਹ ਦੇ ਨਾਲ ਜਮ੍ਹਾਂ ਕਰਵਾਉਣਾ ਹੋਵੇਗਾ। ਪਹਿਲਾਂ ਇਹ ਭੁਗਤਾਨ 3 ਮਹੀਨੇ ਬਾਅਦ ਹੁੰਦਾ ਸੀ। ਅਜਿਹਾ ਹੋਣ ਦੇ ਨਾਲ ਰਿਟਾਇਰਮੈਂਟ ਦੇ ਲਈ ਵਧੇਰੇ ਬੱਚਤ ਬਣੇਗੀ। ਕਰਮਚਾਰੀ ਆਪਣੇ ਸੁਪਰ ਭੁਗਤਾਨ ਨੂੰ ਆਸਾਨੀ ਨਾਲ ਟਰੈਕ ਕਰ ਸਕਣਗੇ ਅਤੇ ਨਾ ਭਰੀ ਗਈ ਸੁਪਰ ਦੀ ਜਾਣਕਾਰੀ ਜਲਦ ਮਿਲ ਸਕੇਗੀ। ਆਸਟ੍ਰੇਲੀਆ ਦੀ ਸੁਪਰ ਐਨੂਏਸ਼ਨ ਫੰਡਸ ਐਸੋਸੀਏਸ਼ਨ ਦੇ ਮੁੱਖ ਨੀਤੀ ਅਤੇ ਵਕਾਲਤ ਅਧਿਕਾਰੀ ਜੇਮਸ ਕੋਵਲ ਨੇ ਆਖਿਆ ਕਿ ਇਸ ਬਦਲਾਅ ਦਾ ਅਸਰ ਕਰੀਬ 1.9 ਕਰੋੜ ਆਸਟ੍ਰੇਲੀਆਈ ਲੋਕਾਂ ਉੱਤੇ ਪਵੇਗਾ ਜਿਨ੍ਹਾਂ ਦੇ ਸੁਪਰ ਖਾਤੇ ਹਨ। ਕਾਰੋਬਾਰੀ ਸੰਸਥਾਵਾਂ ਨੇ ਇਸ ਸੁਧਾਰ ਦਾ ਸਵਾਗਤ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਨਕਦੀ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਪਰ ਸਬੰਧੀ ਆਉਣ ਵਾਲੀ ਇਸ ਨਵੀਂ ਤਬਦੀਲੀ ਬਾਰੇ ਏਟੀਓ ਡਿਪਟੀ ਕਮਿਸ਼ਨਰ ਐਮਾ ਰੋਜ਼ਨਵੇ ਦਾ ਕੁਝ ਇਸ ਤਰ੍ਹਾਂ ਆਖਣਾ ਹੈ।
So if an employer doesn't meet their obligations to their employees, the first thing that we will do is get in touch with them and nudge them to do so. But if an employer continues not to pay for their staff, there are penalties. They start at 60%. But then if we have raised an assessment and an employer is liable for those amounts and they continue not to pay, then the penalties start getting even more serious.
ਜਿੱਥੋਂ ਤੱਕ ਟੈਕਸ ਵਿੱਚ ਰਾਹਤ ਦੀ ਗੱਲ ਹੈ, ਘੱਟ ਆਮਦਨ ਵਾਲੇ ਕਰਮਚਾਰੀਆਂ ਦੇ ਲਈ ਟੈਕਸ ਦਰ ਘਟੇਗੀ। 18,201 ਡਾਲਰ ਤੋਂ ਲੈ ਕੇ 45,000 ਡਾਲਰ ਤੱਕ ਦੀ ਆਮਦਨ ਉੱਤੇ ਟੈਕਸ 16% ਤੋਂ ਘੱਟ ਕੇ 15% ਹੋ ਜਾਵੇਗਾ। ਇਸ ਤਬਦੀਲੀ ਨਾਲ ਲੱਖਾਂ ਲੋਕਾਂ ਨੂੰ ਕੁਝ ਵਾਧੂ ਬੱਚਤ ਹੋਵੇਗੀ। ਜੇਕਰ ਕਾਨੂੰਨੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੰਮ ਸੰਬੰਧੀ ਖਰਚਿਆਂ ਦੇ ਲਈ 1,000 ਡਾਲਰ ਦੀ ਤੁਰੰਤ ਟੈਕਸ ਕਟੌਤੀ ਇੱਕ ਪ੍ਰਸਤਾਵਿਤ ਯੋਜਨਾ 2026-27 ਤੋਂ ਲਾਗੂ ਹੋ ਸਕਦੀ ਹੈ। ਹਾਲਾਂਕਿ ਇਹ ਛੋਟ ਇਸ ਸਾਲ ਦੀ ਟੈਕਸ ਰਿਟਰਨ ਦੇ ਲਈ ਉਪਲਬਧ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸੁਪਰ ਵਿੱਚ ਟੈਕਸ ਛੂਟ ਵਾਲੇ ਯੋਗਦਾਨ ਦੀ ਸੀਮਾ 30,000 ਡਾਲਰ ਤੋਂ ਵਧਾ ਕੇ 32,500 ਡਾਲਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਟੈਕਸ ਤੋਂ ਬਾਅਦ ਵਾਲੇ ਯੋਗਦਾਨ ਨੂੰ 1,20,000 ਡਾਲਰ ਤੋਂ ਵਧਾ ਕੇ 1,30,000 ਕਰ ਦਿੱਤਾ ਗਿਆ। ਇਹ ਬਦਲਾਅ ਖਾਸ ਕਰਕੇ ਰਿਟਾਇਰਮੈਂਟ ਦੇ ਨੇੜੇ ਪਹੁੰਚ ਰਹੇ ਲੋਕਾਂ ਲਈ ਫਾਇਦੇਮੰਦ ਮੰਨੇ ਜਾ ਰਹੇ ਨੇ। ਨਵੇਂ ਨਿਯਮਾਂ ਦੇ ਵਿੱਚ ਪੇਡ ਪੇਰੈਂਟਲ ਲੀਵ ਲੈਣ ਵਾਲਿਆਂ ਨੂੰ ਵੀ ਰਾਹਤ ਦਿੱਤੀ ਗਈ ਹੈ। 1 ਜੁਲਾਈ ਤੋਂ ਜਨਮ ਜਾਂ ਗੋਦ ਲਏ ਜਾਣ ਵਾਲੇ ਬੱਚਿਆਂ ਦੇ ਲਈ ਪੇਡ ਪੇਰੈਂਟਲ ਲੀਵ 120 ਦਿਨਾਂ ਤੋਂ ਵਧਾ ਕੇ 130 ਦਿਨ ਲਗਭਗ 26 ਹਫ਼ਤੇ ਹੋ ਜਾਵੇਗੀ ਅਤੇ ਪਾਰਟਨਰ ਦੇ ਲਈ ਰਾਖਵੇਂ ਦਿਨ 15 ਦਿਨ ਤੋਂ ਵੱਧ ਕੇ 20 ਦਿਨ ਹੋ ਜਾਣਗੇ। ਮਿਨਿਸਟਰ ਆਫ਼ ਸੋਸ਼ਲ ਸਰਵਿਸਿਜ਼ ਤਾਨੀਆ ਪ੍ਰੀਬਰ ਸੇਖ ਨੇ ਇਸ ਫੈਸਲੇ ਦੇ ਲਈ ਲੇਬਰ ਸਰਕਾਰ ਦੀ ਸ਼ਲਾਘਾ ਕੀਤੀ ਹੈ।
Well, you know, there was no paid parental leave before Labor introduced it. And since coming to government in 2022, we have more than doubled paid parental leave. What I'd say is that there is a risk to paid parental leave when you look at the way the Liberals, the Nationals and One Nation have responded to paid parental leave over the years. We need to protect what we already have.
ਜਿੱਥੋਂ ਤੱਕ ਸੈਂਟਰਲ ਲਿੰਕ ਦੀ ਗੱਲ ਹੈ ਤਾਂ ਸੈਂਟਰਲ ਲਿੰਕ ਭੁਗਤਾਨਾਂ ਦੇ ਵਿੱਚ ਵੀ 1 ਜੁਲਾਈ ਤੋਂ ਬਾਅਦ ਤਬਦੀਲੀਆਂ ਨਜ਼ਰ ਆਉਣਗੀਆਂ। ਪਰਿਵਾਰਾਂ ਦੇ ਲਈ ਫੈਮਿਲੀ ਟੈਕਸ ਬੈਨੀਫਿਟ ਅਤੇ ਕੁਝ ਹੋਰ ਸੈਂਟਰਲ ਲਿੰਕ ਭੁਗਤਾਨਾਂ ਦੀਆਂ ਦਰਾਂ ਵਧਣਗੀਆਂ। ਏਜ ਪੈਨਸ਼ਨ ਅਤੇ ਡਿਸੇਬਿਲਟੀ ਸਪੋਰਟ ਪੈਨਸ਼ਨ ਦੇ ਲਈ ਆਮਦਨ ਅਤੇ ਸੰਪਤੀ ਦੀਆਂ ਹੱਦਾਂ ਵੀ ਅਪਡੇਟ ਹੋਣਗੀਆਂ। ਮੈਡੀਕੇਅਰ ਲੈਵੀ ਸਰਚਾਰਜ ਦੀਆਂ ਨਵੀਆਂ ਹੱਦਾਂ ਵੀ ਅਮਲ ਵਿੱਚ ਆਉਣਗੀਆਂ। ਨਵੀਆਂ ਹੱਦਾਂ ਮੁਤਾਬਕ ਜੇਕਰ ਇਕੱਲੇ ਵਿਅਕਤੀ ਦੀ ਆਮਦਨ 1,05,000 ਡਾਲਰ ਤੋਂ ਵੱਧ ਅਤੇ ਪਰਿਵਾਰ ਦੀ ਆਮਦਨ 2,10,000 ਡਾਲਰ ਤੋਂ ਜ਼ਿਆਦਾ ਹੋਣ ਅਤੇ ਉਨ੍ਹਾਂ ਕੋਲ ਕੋਈ ਪ੍ਰਾਈਵੇਟ ਹਸਪਤਾਲ ਕਵਰ ਨਾ ਹੋਣ ਦੀ ਸੂਰਤ ਵਿੱਚ ਸਰਚਾਰਜ ਲਾਗੂ ਹੋਣਗੇ। ਠੱਗੀ ਵਾਲੇ SMS ਰੋਕਣ ਦੇ ਲਈ ਵੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ। ਇਨ੍ਹਾਂ ਨਿਯਮਾਂ ਤਹਿਤ ਕਾਰੋਬਾਰਾਂ ਨੂੰ ਆਪਣੇ SMS ਸੈਂਡਰ ID ਰਜਿਸਟਰ ਕਰਾਉਣੇ ਪੈਣਗੇ ਅਤੇ ਅਜਿਹਾ ਹੋਣ ਦੇ ਨਾਲ ਸਕੈਮਰਾਂ ਦੇ ਲਈ ਬੈਂਕਾਂ, ਸਰਕਾਰੀ ਏਜੰਸੀਆਂ ਜਾਂ ਵੱਡੀਆਂ ਕੰਪਨੀਆਂ ਦੇ ਨਾਮ ਉੱਤੇ ਕੋਈ ਫਰਜ਼ੀ ਸੁਨੇਹਾ ਭੇਜਣਾ ਔਖਾ ਹੋ ਜਾਵੇਗਾ। ਹੁਣ ਗੱਲ ਕਰਦੇ ਹਾਂ ਕਿ ਰਾਜਾਂ ਦੇ ਵਿੱਚ ਕੀ ਕੁਝ ਬਦਲੇਗਾ। ਵਿਕਟੋਰੀਆ ਦੇ ਵਿੱਚ ਕਿਰਾਏਦਾਰਾਂ ਲਈ ਪੋਰਟੇਬਲ ਰੈਂਟਲ ਬੌਂਡ ਸਕੀਮ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਸ ਸੂਬੇ ਦੇ ਵਿੱਚ ਬਿਜਲੀ ਦੀਆਂ ਰੈਫਰੈਂਸ ਕੀਮਤਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ। ਨਿਊ ਸਾਊਥ ਵੇਲਜ਼ ਦੇ ਵਿੱਚ ਫੂਡ ਔਰਗੈਨਿਕਸ ਐਂਡ ਗਾਰਡਨ ਔਰਗੈਨਿਕਸ ਰੀਸਾਈਕਲਿੰਗ ਦਾ ਵਿਸਥਾਰ ਹੋਵੇਗਾ ਅਤੇ ਨਵੇਂ ਐਂਟੀ ਮਨੀ ਲਾਂਡਰਿੰਗ ਨਿਯਮ ਲਾਗੂ ਹੋਣਗੇ। ਕੁਈਨਜ਼ਲੈਂਡ ਦੇ ਵਿੱਚ ਬੱਚਿਆਂ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਨਵੇਂ ਸੁਰੱਖਿਆ ਨਿਯਮ ਲਾਗੂ ਹੋਣਗੇ। ਇਸੇ ਤਰ੍ਹਾਂ ਉੱਥੇ ਈ ਬਾਈਕ ਅਤੇ ਈ ਸਕੂਟਰ ਲਈ ਵੀ ਸਖ਼ਤ ਨਿਯਮ ਲਾਗੂ ਹੋਣਗੇ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੰਟੇਨਰ ਡਿਪੋਜ਼ਿਟ ਸਕੀਮ ਦਾ ਵਿਸਥਾਰ ਹੋਵੇਗਾ ਅਤੇ ਈਂਧਨ ਸਹਾਇਤਾ ਸਬੰਧਤ ਨਵੇਂ ਉਪਾਅ ਅਮਲ ਵਿੱਚ ਆਉਣਗੇ। ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉੱਥੇ ਸੀਨੀਅਰਸ ਕਾਰਡ ਦੇ ਲਈ ਹੋਰ ਲੋਕਾਂ ਦੀ ਹੱਦ ਵਧਾਈ ਜਾਵੇਗੀ। ਇਸੇ ਤਰ੍ਹਾਂ ACT ਅਤੇ ਤਸਮਾਨੀਆ ਦੇ ਵਿੱਚ ਸਟੈਂਪ ਡਿਊਟੀ ਅਤੇ ਫਸਟ ਹੋਮ ਬਾਇਰ ਸਕੀਮਾਂ ਵਿੱਚ ਤਬਦੀਲੀਆਂ ਨਜ਼ਰ ਆਉਣਗੀਆਂ। ਸੋ ਕੁੱਲ ਮਿਲਾ ਕੇ 1 ਜੁਲਾਈ ਤੋਂ ਬਹੁਤ ਸਾਰੇ ਆਸਟ੍ਰੇਲੀਆਈ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ, ਟੈਕਸ ਰਾਹਤ ਅਤੇ ਸੁਪਰ ਵਿੱਚ ਫਾਇਦਾ ਮਿਲੇਗਾ, ਜਦਕਿ ਪਰਿਵਾਰਾਂ ਦੇ ਲਈ ਪੇਰੈਂਟਲ ਲੀਵ ਅਤੇ ਸਰਕਾਰੀ ਸਹਾਇਤਾ ਵਿੱਚ ਵੀ ਸੁਧਾਰ ਹੋਣਗੇ। SBS ਨਿਊਜ਼ ਦੇ ਲਈ ਮਿਕੇਲ ਸੈਰਨ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਜੀ ਹਾਂ ਦੋਸਤੋ, ਹੁਣੇ ਅਸੀਂ ਸੁਣਿਆ ਕਿ ਜਿਹੜਾ ਨਵਾਂ ਸਾਲ ਆਉਣ ਵਾਲਾ ਹੈ, ਯਾਨੀ ਕਿ ਨਵਾਂ ਫਾਈਨੈਂਸ਼ੀਅਲ ਈਅਰ ਆਉਣ ਵਾਲਾ ਹੈ 1 ਜੁਲਾਈ ਤੋਂ, ਉਹਦੇ ਵਿੱਚ ਕੀ ਕੁਝ ਬਦਲੇਗਾ। ਮਿਨੀਮਮ ਵੇਜ ਕਿਉਂਕਿ ਵੱਧ ਰਹੀ ਹੈ ਤੇ ਬਹੁਤੇ ਲੋਕਾਂ ਨੇ ਇਸ ਨਵੇਂ ਸਾਲ ਵਿੱਚ ਜ਼ਿਆਦਾ ਕਮਾਈ ਕਰਨ ਦਾ ਟੀਚਾ ਤਾਂ ਪਹਿਲਾਂ ਹੀ ਬਣਾ ਲਿਆ, ਪਰ ਜਿਹੜਾ ਬੀਤਾ ਹੋਇਆ ਸਾਲ ਹੈ ਉਹਦਾ ਟੈਕਸ ਤੇ ਹਜੇ ਦੇਣਾ ਪੈਣਾ ਹੈ, ਤੇ ਉਸ ਟੈਕਸ ਵਿੱਚ ਕਿੱਦਾਂ ਆਪਣਾ ਜਿਹੜਾ ਰਿਟਰਨ ਹੈ ਉਹਨੂੰ ਮੈਕਸੀਮਾਈਜ਼ ਕੀਤਾ ਜਾ ਸਕੇ, ਆਪਣੀ ਡਿਡਕਸ਼ਨਸ ਜਿਹੜੀਆਂ ਨੇ ਜਦੋਂ ਫਾਈਲ ਕਰਨਾ ਟੈਕਸ, ਜ਼ਿਆਦਾ ਤੋਂ ਜ਼ਿਆਦਾ ਕਿਵੇਂ ਦਿਖਾ ਸਕਦੇ ਹਾਂ ਲੇਕਿਨ ਸਹੀ ਤਰੀਕੇ ਦੇ ਨਾਲ, ਇਹਦੇ ਬਾਰੇ ਚਰਚਾ ਕਰਾਂਗੇ ਜੀ ਬ੍ਰੇਕ ਤੋਂ ਬਾਅਦ। ਲੇਕਿਨ ਜੇ ਤੁਹਾਡਾ ਕੋਈ ਸਵਾਲ ਹੋਵੇ ਜੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਟੈਕਸ ਮਾਹਰ ਨੂੰ ਪੁੱਛੀਏ, ਤੇ ਜ਼ਰੂਰ ਲਿਖ ਕੇ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਕੋਈ ਆਪਣੀ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋਵੋ ਉਹ ਵੀ ਲਿਖ ਕੇ ਭੇਜ ਸਕਦੇ ਹੋ। SMS ਕਰਨ ਲਈ ਨੰਬਰ ਨੋਟ ਕਰ ਲਓ ਜੀ, ਨੰਬਰ ਹੈ 04397997 04-439-799-767। ਜਦੋਂ SMS ਕਰੋ ਆਪਣਾ ਨਾਂ ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜ਼ਰੂਰ ਲਿਖ ਕੇ ਭੇਜਣਾ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਕਿਹਦੇ ਨਾਲ ਗੱਲ ਕਰ ਰਹੇ ਹਾਂ ਤੇ ਤੁਹਾਡੇ ਚਾਹਣ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ। SBS ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਮੈਂ ਕੈਲੰਡਰ ਈਅਰ ਦੀ ਨਹੀਂ ਸਗੋਂ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਰਹੀ ਹਾਂ, ਭਾਵ ਕਿ ਜੁਲਾਈ ਵਿੱਚ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਦੀ। 1 ਜੁਲਾਈ ਤੋਂ ਦੇਸ਼ ਦੇ ਟੈਕਸ ਨਿਯਮਾਂ ਵਿੱਚ ਕਈ ਬਦਲਾਅ ਹੋਣ ਵਾਲੇ ਨੇ ਤੇ ਬੀਤੇ ਹੋਏ ਸਾਲ ਦਾ ਬਹੀ ਖਾਤਾ ਖੋਲ੍ਹਣ ਦਾ ਵੀ ਵੇਲਾ ਹੋ ਗਿਆ। ਜੇ ਤਾਂ ਤੁਸੀਂ ABN ਤੇ ਕੰਮ ਕਰਦੇ ਹੋ ਤੇ ਮੋਟਾ ਟੈਕਸ ਦੇਣ ਦਾ, ਤੇ ਜੇ TFN ਤੇ ਕੰਮ ਕਰਦੇ ਹੋ ਤਾਂ ਫਿਰ ਟੈਕਸ ਰਿਟਰਨ ਲੈਣ ਦਾ ਸਮਾਂ ਹੋ ਗਿਆ। ਪਰ ਦੋਹਾਂ ਹੀ ਕੇਸਾਂ ਵਿੱਚ ਕੰਮ ਕਰਨ ਵਾਲੇ ਲੋਕ ਵੱਧ ਤੋਂ ਵੱਧ ਡਿਡਕਸ਼ਨ ਕਿੱਦਾਂ ਕਰ ਸਕਦੇ ਆ, ਇਸ ਬਾਰੇ ਚਰਚਾ ਕਰਨ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ, ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਨੇ ਕਿਰਪਾ ਟੈਕਸੇਸ਼ਨ ਤੋਂ ਟੈਕਸ ਮਾਹਰ ਦੀਪਿਕਾ ਸ਼ਰਮਾ ਜੀ। ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ, ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਸ ਟੈਕਸ ਸੀਜ਼ਨ ਕੀ ਕੁਝ ਬਦਲ ਰਿਹਾ, ਕੀ ਕੁਝ ਨਵਾਂ ਹੈ ਉਹਦੇ ਬਾਰੇ ਦੱਸੋ
ਜੀ। ਬਿਲਕੁਲ, ਇੱਕ ਤੇ ਪਹਿਲੀ ਗੱਲ ਜਿਹੜਾ ਹੈ ਕਿ $1,000 ਦਾ ਜਿਹੜਾ ਟੈਕਸ ਡਿਡਕਸ਼ਨ ਉਹ ਮੇਨ ਹਾਈਲਾਈਟ ਸੀ, ਜਿਵੇਂ ਕਿ ਇਲੈਕਸ਼ਨ ਦਾ ਉਹਨਾਂ ਨੇ ਪੂਰਾ ਵੀ ਕੀਤਾ ਹੈ। ਸੋ 1 ਜੁਲਾਈ 2026 ਤੋਂ ਆਪਾਂ ਟੈਕਸ ਡਿਡਕਸ਼ਨ ਕਰ ਸਕਦੇ ਹਾਂ $1,000 ਤੱਕ ਦੀਆਂ, ਜਿਹੜੀਆਂ ਵਿਦਾਊਟ ਐਨੀ ਰਿਸੀਟ, ਵਿਦਾਊਟ ਐਨੀ ਪਰੂਫ ਆਪਾਂ ਕਲੇਮ ਕਰ ਸਕਦੇ ਹਾਂ ਆਪਣੇ ਟੈਕਸ ਰਿਟਰਨ ਦੇ ਵਿੱਚ, ਅਤੇ ਜਿਹੜੀ ਕਦੀ 300 ਹੁੰਦੀ ਸੀ, ਬਟ ਉਹਦੇ ਲਈ ਵੀ ਪਰੂਫ ਰੱਖਣੇ ਪੈਂਦੇ ਸੀ, ਬਟ ਇਹ $1,000 ਦੀ ਗਵਰਨਮੈਂਟ ਦਾ ਇੱਕ ਇਨੀਸ਼ੀਏਟ ਹੈ ਤਾਂ ਕਿ ਟੈਕਸ ਰਿਟਰਨ ਨੂੰ ਇੱਕ ਨੋਨ ਕੰਪਲੀਕੇਟਿਡ, ਇੱਕ ਸਿੰਪਲ ਤਰੀਕੇ ਦੇ ਨਾਲ ਲੌਂਚ ਕੀਤਾ ਜਾ ਸਕੇ। ਬਟ ਮੈਂ ਇਹਦੇ ਵਿੱਚ ਕੁਛ ਐਡ ਕਰਾਂਗੀ ਕਿ ਇਹ ਜਿਹੜਾ $1,000 ਹੈ ਉਹ ਟੈਕਸ ਰੀਫੰਡ ਨਹੀਂ ਹੈ, ਟੈਕਸ ਡਿਡਕਸ਼ਨ ਹੈ। ਸੋ ਟੈਕਸ ਰੀਫੰਡ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਊਗਾ ਕਿ $1,000 ਸ਼ਾਇਦ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਸਿੱਧਾ ਆਜੂਗਾ, ਬਟ ਜ਼ਿਆਦਾਤਰ ਭੁਲੇਖਾ ਇਹੀ ਪੈਂਦਾ ਪਿਆ ਹੈ। ਜਿਹੜੀਆਂ ਸਾਨੂੰ ਕਾਲਜ ਆਈਆਂ ਨੇ ਇਹੀ ਆਈਆਂ ਨੇ ਕਿ $1,000 ਮੈਨੂੰ ਆਜੂਗਾ ਇਸ ਵਾਰ ਪਲੱਸ ਔਨ ਟੋਪ ਆਫ ਮਾਈ ਟੈਕਸ ਰਿਫੰਡ, ਅਤੇ ਮੈਂ ਗੱਲ ਕਲੀਅਰ ਕਰਾਂਗੀ $1,000 ਦੀ ਡਿਡਕਸ਼ਨ ਹੈ। ਫੋਰ ਐਗਜ਼ਾਮਪਲ, ਅਗਰ ਤੁਹਾਡਾ ਪੈਕੇਜ ਜਿਹੜਾ $100,000 ਦਾ ਹੈ, $1,00,000 ਤੱਕ ਦਾ ਤੁਹਾਡੀ ਇਨਕਮ ਹੈ, ਅਤੇ $1,000 ਦੀ ਟੈਕਸ ਡਿਡਕਸ਼ਨ ਦਾ ਮਤਲਬ ਹੈ ਕਿ ਤੁਹਾਡੀ ਇਨਕਮ 99,000 ਰਹਿ ਜਾਏਗੀ, ਔਰ 99,000 ਉੱਤੇ ਤਕਰੀਬਨ ਤੁਹਾਨੂੰ $300 ਦੀ ਸੇਵਿੰਗ ਇਸ ਵਾਰੀ ਮਿਲੂਗੀ।
ਤੇ ਮਤਲਬ ਆਮ ਜਨਤਾ ਦੇ ਹੱਥੇ ਚ $200 ਹੀ ਆਏਗਾ।
ਜੀ 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 ਜੀ। ਬਟ ਉਸ ਤੋਂ ਬਾਅਦ ਇੱਕ ਹੋਰ ਮੈਂ ਗੱਲ ਐਡ ਕਰਾਂਗੀ ਇਹਦੇ ਵਿੱਚ ਕਿ $1,000 ਤੋਂ ਇਲਾਵਾ ਅਗਰ ਤੁਹਾਡੀਆਂ ਡਿਡਕਸ਼ਨ ਜ਼ਿਆਦਾ ਨੇ ਤਾਂ ਰੂਲ ਉਹੀ ਅਪਲਾਈ ਹੁੰਦਾ ਹੈ, ਤੁਹਾਨੂੰ ਪਰੂਫ ਵੀ ਰੱਖਣੇ ਪੈਣਗੇ ਤੇ ਰਸੀਟਸ ਵੀ ਰੱਖਣੀਆਂ ਪੈਣਗੀਆਂ। ਤੇ ਉਸ ਤੋਂ ਇਲਾਵਾ ਅਗਰ $1,000 ਤੋਂ ਅਸੀਂ ਕ੍ਰੋਸ ਕਰਦੇ ਪਏ, ਤੇ ਦੂਸਰਾ ਮੇਨ ਚੇਂਜ ਹੈ ਸੁਪਰ ਐਨੂਏਸ਼ਨ ਨੂੰ ਹੀ ਲੈ ਕੇ, ਪੇਡ ਏ ਸੁਪਰ ਆ ਰਿਹਾ ਹੈ 1 ਜੁਲਾਈ 2026 ਤੋਂ। ਸੋ ਜਿਹੜੇ ਇੰਪਲੋਇਰ ਨੇ ਜਾਂ ਆਪਣਾ ਸਮਾਲ ਬਿਜ਼ਨਸ ਰਨ ਕਰਦੇ ਨੇ ਤੇ ਉਹ ਧਿਆਨ ਦੇ ਵਿੱਚ ਰੱਖਣ ਕਿ ਜਿਸ ਤਰ੍ਹਾਂ ਉਹਨਾਂ ਨੇ ਇੰਪਲੋਈਜ਼ ਨੂੰ ਪੇ ਕੀਤੀ, ਚਾਹੇ ਉਹ ਵੀਕਲੀ ਕਰਦੇ ਨੇ, ਚਾਹੇ ਫੋਰਟਨਾਈਟਲੀ, ਚਾਹੇ ਮੰਥਲੀ, ਤੇ ਜਿਸ ਤਰ੍ਹਾਂ ਉਹਨਾਂ ਨੇ ਪੇ ਕਿਸੇ ਦੀ ਪੇ ਕੀਤੀ, ਨਾਲ ਦੇ ਨਾਲ ਹੀ ਸੁਪਰ ਨੂੰ ਵੀ ਪੇ ਕਰਨਾ ਪਊਗਾ। ਸੋ ਪਹਿਲਾਂ ਕਦੀ ਹੁੰਦਾ ਸੀ ਆਪਾਂ ਕੁਆਟਰਲੀ ਲੌਂਚ ਕਰ ਸਕਦੇ ਹਾਂ ਤੇ ਜੋ ਵੀ ਡਿਊ ਡੇਟਸ ਹੁੰਦੀਆਂ ਸੀ ਸੁਪਰ ਦੀਆਂ, ਹੁਣ ਜਿਸ ਟਾਈਮ ਤੁਸੀਂ ਕਲਿੱਕ ਕਰਦੇ ਹੋ ਪੇ ਤੇ ਨਾਲ ਹੀ ਸੁਪਰ ਤੇ ਵੀ ਪੇ ਕਰਨੀ ਪਊਗੀ। ਸੋ ਸਮਾਲ ਬਿਜ਼ਨਸ ਓਨਰਸ ਨੂੰ ਹੁਣ ਇੱਕ ਵਧੀਆ ਕੈਸ਼ ਫਲੋ ਬਣਾ ਕੇ ਰੱਖਣ ਦੀ ਲੋੜ ਹੈ, ਕਿਉਂਕਿ ਜਿਹੜਾ ਪਹਿਲਾਂ ਤੇ ਸੈਲਰੀਜ਼ ਹੀ ਪੇ ਹੋ ਰਹੀਆਂ ਸੀ ਪਰ ਉਸੇ ਦਿਨ ਉਹਨਾਂ ਦਾ ਸੁਪਰ ਵੀ ਪੇ ਹੋ ਰਿਹਾ ਹੈ ਸੋ ਇੱਕ ਵਧੀਆ ਕੈਸ਼ ਫਲੋ ਮੇਨਟੇਨ ਕਰਨ ਦੀ ਲੋੜ ਹੈ ਹੁਣ ਔਰ ਹਾਂ 1 ਜੁਲਾਈ 2026 ਤੋਂ ਜਿਹੜਾ ਇੰਟਰਸਟ ATO ਵੱਲੋਂ ਚਾਰਜ ਕੀਤਾ ਜਾਂਦਾ ਸੀ ਉਹ ਡਿਡਕਟੇਬਲ ਸੀ ਹੁਣ ਟੈਕਸ ਡਿਡਕਟੇਬਲ ਨਹੀਂ ਰਿਹਾ ਪਹਿਲਾਂ ਤੇ ਜੋ ATO ਇੰਟਰਸਟ ਚਾਰਜ ਕਰਦਾ ਸੀ ਆਪਾਂ D10 ਦੇ ਵਿੱਚ ਉਹਨੂੰ ਡਿਡਕਟ ਕਰ ਦਿੱਤਾ ਸੀ ਬਟ ਹੁਣ ਇਹ ਡਿਡਕਟੇਬਲ ਨਹੀਂ ਰਿਹਾ 1 ਜੁਲਾਈ 2026 ਤੋਂ ਜਿਹੜੀ ਸੁਪਰ ਐਨੂਏਸ਼ਨ ਦੀ ਕੈਪ ਸੀ 30,000 ਤੋਂ 32,500 ਹੁਣ ਹੋ ਗਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਬਿਜ਼ਨਸ ਓਨਰ ਨੇ ਉਹ 20,000 ਦੀ ਡਾਇਰੈਕਟ ਡਿਡਕਸ਼ਨ ਜਿਹਨੂੰ ਇੰਸਟੈਂਟ ਰਾਈਟ ਆਫ ਕਿਹਾ ਜਾਂਦਾ ਹੈ ਡਾਇਰੈਕਟ ਡਿਡਕਸ਼ਨ ਕਰ ਸਕਦੇ ਆਪਣੇ ਟੈਕਸ ਰਿਟਰਨ ਦੇ ਵਿੱਚ ਔਰ ਜਿਹੜੀ ਔਨਗੋਇੰਗ ਹੀ ਰਹੇਗੀ ਸੋ ਫੋਰ ਐਗਜ਼ਾਮਪਲ ਮੈਂ ਸਿੰਪਲ ਭਾਸ਼ਾ ਦੱਸਦੀ ਹਾਂ ਜੇ ਕੋਈ ਐਸੈਟ ਖਰੀਦਦੇ ਹੋ ਜਿਹੜੀ 20,000 ਤੋਂ ਨੀਚੇ ਨੀਚੇ ਉਹਦੀ ਵੈਲਿਊ ਹੈ 20,000 ਤੱਕ ਦੀ ਉਹ ਤੁਸੀਂ ਡਾਇਰੈਕਟ ਹੀ ਆਪਣੇ ਟੈਕਸ ਰਿਟਰਨ ਦੇ ਵਿੱਚ ਕਲੇਮ ਕਰ ਸਕਦੇ ਆ ਸਮਾਲ ਬਿਜ਼ਨਸ ਓਨਰ ਜੇ ਤੁਸੀਂ GST ਲਈ ਰਜਿਸਟਰ ਹੁੰਦੇ ਹੋ ਸੋ ਇਹ ਕਦੀ 1.5 ਲੱਖ ਸੀ ਹੌਲੀ ਹੌਲੀ ਘੱਟਦੀ ਘੱਟਦੀ ਹੁਣ 20,000 ਤੱਕ ਆ ਗਈ ਆ ਅਤੇ ਇਹ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਔਨਗੋਇੰਗ ਹੀ ਰਹੇਗਾ ਫਰਦਰ ਜਦ ਤੱਕ ਕੋਈ ਚੇਂਜਿਸ ਨਹੀਂ ਆਉਂਦੀਆਂ
ਜੀ ਤੇ ਐਸੀ ਕਿਹੜੀਆਂ ਚੀਜ਼ਾਂ ਨੇ ਜੋ ਆਪਣੇ ਭਾਈਚਾਰੇ 'ਚ ਉਹਨਾਂ ਨੂੰ ਲੱਗਦਾ ਕਿ ਇਹਦੀ ਡਿਡਕਸ਼ਨ ਮਿਲ ਸਕਦੀ ਹੈ ਲੇਕਿਨ ਅਸਲ 'ਚ ਉਹਦੀ ਡਿਡਕਸ਼ਨ ਨਹੀਂ ਮਿਲ ਸਕਦੀ ਜੋ ਅਕਸਰ ਅਸੀਂ ਗਲਤੀ ਕਰਦੇ ਹਾਂ ਫਾਈਲ ਕਰਦੇ ਹੋਏ
ਜੀ ਅਗਰ ਮੈਂ ਸਿੰਪਲ ਭਾਸ਼ਾ 'ਚ ਕਹਾਂ ਤਾਂ 3 ਗੋਲਡਨ ਰੂਲਸ ਨੇ ਉਹਦੇ ਕਿ ਉਹ ਇਨਕਰ ਵੀ ਹੋਇਆ ਹੋਵੇ ਔਰ ਤੁਹਾਡੇ ਇੰਪਲੋਇਰ ਨੇ ਵੀ ਨਾ ਪੇ ਕੀਤਾ ਹੋਵੇ ਔਰ ਤੁਹਾਡੇ ਵਰਕ ਰਿਲੇਟਿਡ ਹੋਵੇ ਐਕਸਪੈਂਸਿਸ ਸੋ ਇਹ 3 ਗੱਲਾਂ ਦਾ ਆਪਾਂ ਧਿਆਨ ਜ਼ਰੂਰ ਰੱਖੀਏ ਔਰ ਕੰਪੇਅਰ ਨਾ ਕਰੀਏ ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਜਦੋਂ ਆਪਾਂ ਟੈਕਸ ਫਾਈਲ ਕਰੀਦਾ ਹੈ ਤੇ ਕੰਪੈਰੀਜ਼ਨ ਜ਼ਰੂਰ ਹੁੰਦਾ ਕਿ ਉਹਦਾ ਟੈਕਸ ਰਿਫੰਡ ਜ਼ਿਆਦਾ ਆ ਗਿਆ ਅਤੇ ਮੇਰਾ ਘੱਟ ਆਉਂਦਾ ਪਿਆ ਹੈ ਕਿਉਂਕਿ ਹਰ ਇੱਕ ਦਾ ਫੈਮਿਲੀ ਸਟਰਕਚਰ ਉਹਦੀ ਇਨਕਮ ਉਹਦਾ ਟੈਕਸ ਵਿਦ ਹੈਲਡ ਔਰ ਉਹਦਾ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ ਕਿ ਨਹੀਂ ਇਹ ਹਰ ਚੀਜ਼ ਮੈਟਰ ਕਰਦੀ ਜਦੋਂ ਆਪਾਂ ਟੈਕਸ ਪ੍ਰਪੇਅਰ ਕਰਦੇ ਹਾਂ ਸੋ ਇੱਕ ਟੈਕਸ ਏਜੰਟ ਜਾਂ ਅਕਾਊਂਟੈਂਟ ਨੇ ਆਪਣੇ ਕੰਪਲਾਇੰਸ 'ਚ ਰਹਿ ਕੇ ਹੀ ਕੰਮ ਕਰਨਾ ਹੁੰਦਾ ਹੈ ਅਤੇ ਦੇ ਟਰਾਈ ਦੇਅਰ ਬੈਸਟ ਕਿ ਉਹ ਆਪਾਂ ਵਧੀਆ ਸਾਰਾ ਕੁਛ ਲੌਜ ਕਰੀਏ ਬਟ ਕੰਪੈਰੀਜ਼ਨ ਬਹੁਤ ਹੁੰਦਾ ਹੈ
ਜੀ ਤੇ ਤੁਸੀਂ 3 ਚੀਜ਼ਾਂ ਦਾ ਧਿਆਨ ਰੱਖਣ ਨੂੰ ਕਿਹਾ ਵਿੱਚੋਂ ਇੱਕ ਸੀਗਾ ਕਿ ਬਿੱਲ ਸਾਂਭ ਕੇ ਰੱਖਣੇ ਆ ਤੇ ਜੇ ਮੰਨ ਲਓ ਜੈਨੂਅਨ ਖਰਚਾ ਹੋਵੇ ਕਲੇਮ ਵੀ ਕਰ ਲਿਆ ਹੋਵੇ ਪਰ ਹੁਣ ਬਿੱਲ ਨਹੀਂ ਹੈਗਾ ਅਜਿਹੇ ਕੇਸ ਵਿੱਚ ਕੀ ਹੋ ਸਕਦਾ
ਰਿਸੀਟਸ ਹੋਣੀਆਂ ਜ਼ਰੂਰੀ ਆ ਅਗਰ ਬਾਈ ਚਾਂਸ ਤੁਸੀਂ ਕਲੇਮ ਕਰ ਲਿਆ ਤੇ ਗਵਰਨਮੈਂਟ ਦਾ ਆਡਿਟ ਹੁੰਦਾ ਹੈ ਟੈਕਸ ਆਫਿਸ ਦਾ ਆਡਿਟ ਹੁੰਦਾ ਹੈ ਤੇ ਤੁਸੀਂ ਪ੍ਰੋਵਾਈਡ ਨਹੀਂ ਕਰਦੇ ਤੇ ਉਹਦੇ ਉੱਤੇ ਪੈਨਲਟੀਜ਼ ਔਰ ਉਹ ਐਕਸਪੈਂਸ ਤੇ ਐਲੀਮੀਨੇਟ ਕੀਤੇ ਜਾਊਗਾ ਤੇ ਪੈਨਲਟੀਜ਼ ਵੀ ਲੱਗ ਸਕਦੀਆਂ
ਜੀ ਤੇ ਐਸੇ ਕਿਹੜੇ ਚੀਜ਼ਾਂ ਨੇ ਜਿਹੜੀ ਅਕਸਰ ਲੋਕ ਨਹੀਂ ਕਲੇਮ ਕਰਦੇ ਜਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਅੱਛਾ ਇਹ ਵੀ ਕਲੇਮ ਕਰ ਸਕਦੇ ਸੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਐਸੀ ਵੀ ਕੋਈ 2-3 ਚੀਜ਼ਾਂ ਹੋਣ ਤਾਂ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ
ਵੈਸੇ ਤਾਂ ਸਾਰੇ ਲੋਕਾਂ ਨੂੰ ਕਾਫੀ ਕੁਛ ਪਤਾ ਹੀ ਹੁੰਦਾ ਆ ਕਿ ਉਹ ਕਲੇਮ ਕੀ ਕਰ ਸਕਦੇ ਹੈਗੇ ਆ ਬਟ ਯੂਨੀਅਨ ਫੀਸ ਦੇ ਬਾਰੇ ਜਾਂ ਫਿਰ ਵਰਕ ਟੂਲਸ ਬਾਰੇ ਕੁਛ ਔਰ ਇੰਸ਼ੋਰੈਂਸਿਸ ਬਾਰੇ ਜਿਸ ਤਰ੍ਹਾਂ ਕਿ ਕਈਆਂ ਨੂੰ ਆਪਣੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਲੈ ਕੇ ਰੱਖਣੀ ਪੈਂਦੀ ਹੈ ਕਈ ਚੀਜ਼ਾਂ ਨਹੀਂ ਪਤਾ ਬਟ ਅਸੀਂ ਮੇਕ ਸ਼ੋਰ ਜ਼ਰੂਰ ਕਰੀਦਾ ਹੈ ਕਿ ਆਪਾਂ ਲਿਸਟ ਗੋ ਥਰੂ ਕਰ ਲਈਏ ਜਾਂ ਉਹਦੇ ਕੰਮ ਨਾਲ ਰਿਲੇਟਿਡ ਕਰ ਲਈਏ ਬਾਕੀ ਤਾਂ ਵਰਕ ਫਰੋਮ ਹੋਮ ਐਕਸਪੈਂਸਿਸ ਸਾਰੇ ਜੋ ਵੀ ਵਰਕ ਰਿਲੇਟਿਡ ਹੁੰਦੇ ਉਹ ਕਰ ਰਹੇ ਨੇ ਐਕਸਪੈਂਸਿਸ
ਵਿਕਟੋਰੀਆ ਵਿੱਚ ਤਾਂ ਵਰਕ ਫਰੋਮ ਹੋਮ 2 ਦਿਨ ਹਫ਼ਤੇ ਦਾ ਮਿਲੇਗਾ ਹੀ ਮਿਲੇਗਾ ਇਹ ਸਾਰਿਆਂ ਲਈ ਹੁਣ ਕਾਨੂੰਨ ਹੋ ਗਿਆ ਅਤੇ ਵਰਕ ਫਰੋਮ ਹੋਮ ਵਿੱਚ ਕਿਹੜੀਆਂ ਚੀਜ਼ਾਂ ਆ ਵਾਈਫਾਈ ਟੇਬਲ ਕੁਰਸੀ ਪੈਨ ਕੀ ਕੁਛ ਹੈ ਜੋ ਡਿਡਕਟ ਕਰ ਸਕਦੇ ਹਾਂ
ਹਾਂਜੀ ਵਰਕ ਫਰੋਮ ਹੋਮ ਦੇ ਵਿੱਚ ਇੰਟਰਨੈਟ ਟੈਲੀਫੋਨ ਇਹ ਸਾਰਾ ਕੁਛ ਇਨਕਲੂਡ ਹੀ ਹੁੰਦਾ ਹੈ ਸਮਾਲ ਸਟੇਸ਼ਨਰੀ ਆਈਟਮਸ ਜਾਂ ਫਿਰ ਇਲੈਕਟ੍ਰਿਸਿਟੀ ਜਾਂ ਹੀਟਿੰਗ ਕਰਦੀ ਕਹੀਏ ਉਹ ਆਪਾਂ ਅਲੱਗ ਤੋਂ ਨਹੀਂ ਕਲੇਮ ਕਰਨਾ ਹੁੰਦਾ ਫੋਰ ਐਗਜ਼ਾਮਪਲ ਅਗਰ ਵਰਕ ਫਰੋਮ ਹੋਮ ਤੁਸੀਂ ਕਲੇਮ ਕਰਦੇ ਪਿਓ ਤਾਂ ਆਪਾਂ ਅਲੱਗ ਤੋਂ ਇਹ ਐਕਸਪੈਂਸਿਸ ਜਿਵੇਂ ਕਿ ਇਲੈਕਟ੍ਰਿਸਿਟੀ ਟੈਲੀਫੋਨ ਅਲੱਗ ਤੋਂ ਨਹੀਂ ਕਰ ਸਕਦੇ ਹੋ ਉਹ ਸਭ ਕੁਛ ਇਨਕਲੂਡ ਕਰਕੇ ਹੀ ਗਵਰਨਮੈਂਟ ਨੇ ਇੱਕ ਜਿਹੜਾ ਪਰਸੈਂਟ ਮੈਥਡ ਰੈਡੀ ਕੀਤਾ ਉਹਦੇ ਵਿੱਚ ਰਹਿ ਕੇ ਤੁਸੀਂ ਆਪਣੇ ਆਰਜ਼ ਨੂੰ ਮਲਟੀਪਲਾਈ ਕਰ ਸਕਦੇ ਹੋ
ਜੀ ਆਪਣੇ ਭਾਈਚਾਰੇ 'ਚ ਕਈ ਵਾਰ ਲੋਕ ਕੈਸ਼ 'ਤੇ ਵੀ ਕੰਮ ਕਰਦੇ ਆ ਅਤੇ ਕੈਸ਼ 'ਤੇ ਕੰਮ ਨੂੰ ਲੈ ਕੇ ਇੱਕ ਗਲਤ ਧਾਰਨਾ ਹੈ ਕਿ ਸ਼ਾਇਦ ਇਹਦਾ ਟੈਕਸ ਨਹੀਂ ਦੇਣਾ ਹੁੰਦਾ ਇਸ ਧਾਰਨਾ ਨੂੰ ਵੀ ਦੂਰ ਕਰੋ ਅਤੇ ਕੈਸ਼ 'ਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਕਿੱਦਾਂ ਭਰ ਸਕਦੇ ਆ ਟੈਕਸ
ਸੋ ਜਿਹੜੀ ਵੀ ਜੋਬ ਹੈ ਕੈਸ਼ ਜੋਬਸ ਹੈ ਉਹ ਰਿਪੋਰਟ ਕਰਨੀ ਜ਼ਰੂਰੀ ਹੈ ਅਤੇ ਉਹ ਤੁਹਾਡੀ ਟੈਕਸੇਬਲ ਇਨਕਮ ਅਗਰ ਤੁਸੀਂ ABN 'ਤੇ ਵੀ ਕਰਦੇ ਹੋ ਅਤੇ ਤੁਹਾਨੂੰ ਕੈਸ਼ ਰਿਸੀਵ ਹੋਇਆ ਹੈ ਉਹਨੂੰ ਤੁਹਾਨੂੰ ਰਿਪੋਰਟ ਕਰਨੀ ਪਊਗੀ ਉਹਦੇ ਵਿੱਚ ਅਗਰ ਤੁਸੀਂ ਕੈਸ਼ ਕਰਦੇ ਹੋ ਕਿਉਂਕਿ ਸ਼ੈਡੋ ਇਕੋਨਮੀ 'ਤੇ ਟੈਕਸ ਗਵਰਨਮੈਂਟ ਜਿਹੜੀ ਹੈਗੀ ਆ ਦੇ ਆਰ ਕੁਆਇਟ ਸਟ੍ਰਿਕਟ ਔਰ ਨਜ਼ਰ ਰੱਖਦੀ ਪਈ ਹੈ ਔਰ ਵੇਰੀਅਸ ਪਲੇਟਫਾਰਮਸ ਈਵਨ ਕਿ ਤੁਹਾਨੂੰ ਅਗਰ Airbnb ਤੋਂ ਜਾਂ ਫਿਰ ਕੋਈ ਊਬਰ ਈਟਸ ਤੋਂ ਜਾਂ ਕੋਈ ਹੋਰ ਪਲੇਟਫਾਰਮ ਤੋਂ ਵੀ ਇਨਕਮ ਆਉਂਦੀ ਪਈ ਹੈ ਉਹਦੇ 'ਤੇ ਵੀ ਗਵਰਨਮੈਂਟ ਨਜ਼ਰ ਰੱਖਦੀ ਪਈ ਹੈ ਮੈਚ ਕਰਦੀ ਪਈ ਹੈ ਥਰੂ ਡੇਟਾ ਮੈਚਿੰਗ ਪ੍ਰੋਗਰਾਮ ਅਤੇ ਮੈਚ ਕਰਕੇ ਆਪਣੇ ਆਪ ਹੀ ਆਡਿਟ ਦੀ ਲੈਟਰ ਤੁਹਾਨੂੰ ਘਰ ਆ ਜਾਂਦੀ ਹੈ ਸੋ ਮੇਕ ਸ਼ੋਰ ਅਗਰ ਤੁਸੀਂ ਵੇਰੀਅਸ ਪਲੇਟਫਾਰਮਸ ਤੇ ਕੰਮ ਕੀਤਾ ਹੈ, ਜਿਵੇਂ ਕਿ Airbnb, ਉਬਰ ਤੇ ਮੇਕ ਸ਼ੋਰ ਆਪਣੀ ਇਨਕਮ ਜ਼ਰੂਰ ਰਿਪੋਰਟ ਕਰ ਦਿਓ ਇਨਕਮ ਦੇ ਵਿੱਚ, ਕਿਉਂਕਿ ਕੋਈ ਵੀ ਇਨਕਮ, ਈਵਨ ਕਿ ਕ੍ਰਿਪਟੋ ਦੀਆਂ ਬਹੁਤ ਲੈਟਰਸ ਆਉਂਦੀਆਂ ਪਈਆਂ, ਅਗਰ ਕ੍ਰਿਪਟੋ ਦੇ ਵਿੱਚ ਵੀ ਇਨਵੈਸਟ ਕੀਤਾ ਹੈ ਤਾਂ ਕ੍ਰਿਪਟੋ ਦੀਆਂ ਲੈਟਰਸ ਵੀ ਕਾਫੀ ਆਉਂਦੀਆਂ ਪਈਆਂ, ਅਤੇ ਮੇਕ ਸ਼ੋਰ ਤੁਸੀਂ ਕੋਈ ਵੀ ਇਨਕਮ ਅਗਰ ਕੀਤੀ ਹੈ ਤਾਂ ਉਹਨੂੰ ਆਪਣੀ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਕਰੋ
ਜੀ। ਤੇ ਕਈ ਲੋਕ ਜੋ ਆਪਣਾ ਟੈਕਸ ਆਪ ਭਰਦੇ ਆ, ਉਹਨਾਂ ਲਈ ਵੀ ਵੱਖ ਵੱਖ ਤਰੀਕੇ ਵੀ ਹੁੰਦੇ, ਪੇਪਰ ਦੇ ਰਾਹੀਂ ਵੀ ਕਈ ਲੋਕ ਕਰ ਸਕਦੇ, ਆਨਲਾਈਨ ਵੀ ਕਰ ਸਕਦੇ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ
ਜੀ। ਜੀ, MyGov ਦੇ ਨਾਲ ਤੁਸੀਂ ਲਿੰਕ ਕਰਕੇ, ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਪੋਰਟਲ ਲਿੰਕ ਕਰਕੇ ਤੁਸੀਂ ਆਪ ਵੀ ਪ੍ਰਿਪੇਅਰ ਕਰ ਸਕਦੇ ਹੋ ਤੇ ਟੈਕਸ ਲੌਜ ਕਰ ਸਕਦੇ ਹੋ। ਬਟ ਪੇਪਰ ਲੌਜਮੈਂਟ ਇਜ਼ ਥੋੜਾ ਜਿਹਾ ਆਊਟਡੇਟਿਡ ਹੈ, ਬਟ ਸਟਿਲ ਇਫ ਯੂ ਵਾਂਟ ਟੂ ਲੌਜ ਇਟ, ਆਪਾਂ ਲੌਜ ਕਰਦੇ ਹਾਂ। ਕਾਫੀ ਸਾਲ ਜਿਹੜੇ ਪੁਰਾਣੀਆਂ ਟੈਕਸ ਰਿਟਰਨਸ ਨੇ, ਮੇ ਬੀ 2009 ਤੋਂ ਪਹਿਲਾਂ ਵਾਲੀਆਂ, ਸੋਫਟਵੇਅਰ ਸਪੋਰਟ ਨਹੀਂ ਕਰਦਾ, ਕੁਝ ਸੋਫਟਵੇਅਰ ਸਪੋਰਟ ਨਹੀਂ ਕਰਦੇ, ਉਹਨਾਂ ਦੀ ਪੇਪਰ ਲੌਜਮੈਂਟ ਸਾਨੂੰ ਵੀ ਕਰਨੀ ਪੈਂਦੀ ਹੈ। ਔਰ ਆਈ ਬਿਲੀਵ ਕਿ ਅਗਰ ਨਹੀਂ ਪੋਰਟਲ ਥਰੂ ਹੋ ਸਕਦੀਆਂ ਪੁਰਾਣੀਆਂ ਰਿਟਰਨ ਲੌਜ, ਤੇ ਉਹ ਤੁਹਾਨੂੰ ਪੇਪਰ ਲੌਜਮੈਂਟ ਜਾਂ ਫਿਰ ਇੱਕ ਟੈਕਸ ਏਜੰਟ ਥਰੂ ਹੀ ਲੌਜ ਕਰਨੀਆਂ ਪੈਂਦੀਆਂ
ਜੀ। ਤੇ ਬਸ ਆਖਰੀ ਸਵਾਲ ਹੈ, ਜਿੱਦਾਂ ਤੁਸੀਂ ਕਿਹਾ ਕਿ ਕੰਪੈਰੀਜ਼ਨ ਬਹੁਤ ਹੁੰਦਾ ਕਿ ਮੇਰਾ ਰਿਟਰਨ ਘੱਟ ਤੇ ਉਹਦਾ ਰਿਟਰਨ ਜ਼ਿਆਦਾ ਕਿਉਂ, ਤੇ ਜੇ ਕੋਈ ਮੰਨ ਲਓ ਇਹ ਸੋਚ ਹੀ ਰਿਹਾ ਹੈ ਕਿ ਮੈਂ ਆਪਣਾ ਵੱਧ ਤੋਂ ਵੱਧ ਜਿਹੜਾ ਹੈ ਰਿਟਰਨ ਉਹ ਲੈ ਕੇ ਆਵਾਂ ਵਾਪਸ, ਤੇ ਕਿੱਦਾਂ ਲੈ ਕੇ ਆਇਆ ਜਾ ਸਕਦਾ, ਕਿਉਂਕਿ ਹਜੇ ਰਿਟਰਨ ਤਾਂ ਨਹੀਂ ਆਉਣੇ ਸ਼ੁਰੂ ਹੋਏ, ਪਰ ਐਂਡ ਆਫ ਫਾਈਨੈਂਸ਼ੀਅਲ ਈਅਰ ਸੇਲਾਂ ਤਾਂ ਲੱਗ ਗਈਆਂ ਤੇ ਖਰਚੇ ਪਹਿਲਾਂ ਤਿਆਰ ਹੋ ਗਏ ਕਿ ਇੰਨਾ ਆਉਣਾ ਹੀ ਚਾਹੀਦਾ। ਤੇ ਜੇ ਕੋਈ ਮੰਨ ਲਓ ਮੋਟੀ ਰਕਮ ਸੋਚ ਕੇ ਚੱਲ ਰਿਹਾ ਕਿ ਨਹੀਂ 1000 ਮੈਂ ਤਾਂ ਰਿਟਰਨ ਲੈ ਕੇ ਰਹੂੰਗਾ, ਤੇ ਉਹਨਾਂ ਲਈ ਕੁਛ ਤੁਸੀਂ ਐਡਵਾਈਸ?
ਜੋ ਵੀ ਤੁਸੀਂ ਕਰਦੇ ਪਏ ਹੋ ਨਾ ਫੋਰ ਟੈਕਸ ਡਿਡਕਸ਼ਨ, ਮੇਕ ਸ਼ੋਰ ਤੁਹਾਡੇ ਕੋਲ ਪਰੂਫਸ ਹੋਣ ਔਰ ਐਕਸਪੈਂਸ ਇਨਕਰ ਹੋਇਆ ਹੋਵੇ, ਔਰ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਹੁਣ AI ਯੂਜ਼ ਕਰਦਾ ਪਿਆ ਹੈ ਪਿਕਅਪ ਕਰਨ ਲਈ, ਟੈਕਸ ਆਡਿਟਸ ਹੁੰਦੇ ਪਏ ਨੇ ਬਹੁਤ ਜ਼ਿਆਦਾ, ਅਤੇ ਮੇਕ ਸ਼ੋਰ ਤੁਸੀਂ ਚੈੱਕ ਕਰ ਲਓ ਕਿ ਵੀ ਤੁਹਾਡੇ ਕੋਲ ਪਰੂਫ ਰਸੀਡਸ ਹੋਣ। ਔਰ ਦੂਸਰਾ ਟਿਪ ਇਹ ਹੈਗਾ ਹੈ ਕਿ ਆਪਣਾ ਬੈਂਕ ਅਕਾਊਂਟ ਤੁਸੀਂ ਜ਼ਰੂਰ ਦੇਖ ਸਕਦੇ ਹੋ, ਰਿਵਿਊ ਕਰ ਸਕਦੇ ਹੋ ਕਿਹੜੇ ਕਿਹੜੇ ਐਕਸਪੈਂਸਿਸ ਇਸ ਸਾਲ ਹੋਏ ਆ, ਤਾਂ ਕਿ ਤੁਸੀਂ ਟੈਕਸ ਏਜੰਟ ਕੋਲ, ਅਕਾਊਂਟੈਂਟ ਕੋਲ ਜਾਂ ਫਿਰ ਤੁਸੀਂ ਆਪ ਵੀ ਲੌਜ ਕਰਦੇ ਪਏ ਹੋ, ਇੱਕ ਤੁਹਾਨੂੰ ਰਿਵਿਊ ਮਿਲ ਸਕੇ ਕਿ ਕਿਹੜੇ ਕਿਹੜੇ ਐਕਸਪੈਂਸ ਤੁਹਾਡੇ ਵਰਕ ਨਾਲ ਰਿਲੇਟਿਡ ਸਪੈਸ਼ਲੀ ਹੁੰਦੇ ਨੇ, ਕਿਉਂਕਿ ਸਾਡੇ ਕੋਲ ਵੀ ਜਦੋਂ ਆਉਂਦਾ ਹੈ ਕੋਈ 5-10 ਮਿੰਟਸ ਦੇ ਵਿੱਚ ਪੂਰਾ ਕੁਝ ਸਮਰਾਈਜ਼ ਕਰਨਾ, ਸਾਰਾ ਕੁਝ ਯਾਦ ਕਰਨਾ, ਦੇਖਣਾ ਪੋਸੀਬਲ ਨਹੀਂ ਹੁੰਦਾ। ਮੇਕ ਸ਼ੋਰ ਤੁਸੀਂ ਜਦੋਂ ਵੀ ਆਪਣੀ ਅਪੁਆਇੰਟਮੈਂਟ ਤੇ ਜਾਓ ਟੂ ਦਾ ਟੈਕਸ ਏਜੰਟ ਅਕਾਊਂਟੈਂਟ, ਤੁਸੀਂ ਇੱਕ ਵਾਰੀ ਰਿਵਿਊ ਜ਼ਰੂਰ ਕਰ ਲਓ ਕਿਹੜੇ ਕਿਹੜੇ ਐਕਸਪੈਂਸਿਸ ਫਰੋਮ 1 July 2026 ਤੋਂ ਲੈ ਕੇ 30 June 2027 ਤੱਕ ਹੋਏ ਨੇ ਫੋਰ ਦਾ ਫੋਲੋਇੰਗ ਈਅਰ, ਔਰ 1 July 2025 ਤੋਂ ਲੈ ਕੇ 30 June 2026 ਤੱਕ ਕਿਹੜੇ ਕਿਹੜੇ ਐਕਸਪੈਂਸ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਸੀਂ ਇਨਕਰ ਕਰ ਕੀਤੇ ਨੇ, ਅਤੇ ਉਹ ਤੁਸੀਂ ਕਲੇਮ ਕਰ ਸਕਦੇ
ਜੀ। ਬਹੁਤ ਸਾਰੇ ਸਵਾਲਾਂ ਦਾ ਤੁਸੀਂ ਦੇ ਚੁੱਕੇ ਹੋ ਜਵਾਬ, ਪਰ ਫਿਰ ਵੀ ਕਈ ਲੋਕ ਮੇਰੇ ਵਰਗੇ ਜਿਨ੍ਹਾਂ ਦੇ ਲਈ ਟੈਕਸ ਸੀਜ਼ਨ ਥੋੜ੍ਹਾ ਜਿਹਾ ਸਿਰ ਖੁਰਕਣ ਦਾ ਵੇਲਾ ਹੁੰਦਾ, ਉਹਨਾਂ ਦੇ ਲਈ ਜਾਂਦੇ ਜਾਂਦੇ ਜੇ ਤੁਸੀਂ ਕੋਈ ਸਲਾਹ ਦੇਣਾ ਚਾਹੋ।
ਜੀ ਬਿਲਕੁਲ, ਜਦੋਂ ਤੁਸੀਂ ਟੈਕਸ ਲੌਜ ਕਰਵਾਉਣ ਆਉਂਦੇ ਹੋ ਆਪਣੇ ਟੈਕਸ ਅਕਾਊਂਟੈਂਟ ਕੋਲ, ਏਜੰਟ ਕੋਲ, ਤਾਂ ਪਹਿਲੀ ਗੱਲ ਤਾਂ ਤੁਸੀਂ ਚੈੱਕ ਕਰ ਲਓ ਕਿ ਤੁਹਾਡਾ ਸਿੰਗਲ ਟੱਚ ਪੇਰੋਲ ਫਾਈਨਲਾਈਜ਼ ਹੋਵੇ। ਮੋਸਟਲੀ ਇੰਪਲੋਇਰ 15 July ਤੱਕ ਕਰ ਦਿੰਦੇ ਨੇ ਸਿੰਗਲ ਟੱਚ ਪੇਰੋਲ, ਪਰ ਕਦੀ ਕਦੀ ਨਹੀਂ ਵੀ ਕਰਦੇ। ਸੋ ਲਾਸਟ ਈਅਰ ਗਵਰਨਮੈਂਟ ਨੇ ਇੱਕ ਨੋਟਿਸ ਇਸ਼ੂ ਕੀਤਾ ਜਿਹਦੇ ਵਿੱਚ ਦੱਸਿਆ ਕਿ 5.5 lakh ਲੋਕਾਂ ਨੂੰ ਉਹਨਾਂ ਨੇ ਨੋਟਿਸ ਭੇਜਿਆ, ਕਿਉਂਕਿ ਉਹਨਾਂ ਦੀ STP ਫਾਈਨਲ ਹੀ ਨਹੀਂ ਸੀ ਅਤੇ ਟੈਕਸ ਲੌਜਮੈਂਟ ਉਹਦੇ ਉੱਤੇ ਹੋ ਗਈ। ਜਦੋਂ ਟੈਕਸ ਲੌਜਮੈਂਟ ਹੋ ਗਈ ਉਹਦੇ ਉੱਤੇ ਕਾਫੀ ਚੇਂਜਿਸ ਆ ਗਈਆਂ। ਫੋਰ ਐਗਜ਼ਾਮਪਲ ਜਦੋਂ ਇੰਪਲੋਇਰ ਨੇ ਫਾਈਨਲ ਕੀਤਾ ਹੋਊਗਾ ਅਤੇ ਕਾਫੀ ਚੇਂਜਿਸ ਆ ਗਈਆਂ, ਇੱਕ ਅੱਧੀ ਇਨਕਮ ਹੋਰ ਕੋਈ ਰਿਪੋਰਟ ਹੋ ਗਈ, ਉਹਦੇ ਨਾਲ ਵੇਰੀਏਸ਼ਨ ਕਰਕੇ ਅਤੇ ਟੈਕਸ ਦੇ ਆਡਿਟ ਲੈਟਰਸ ਜਾਂ ਟੈਕਸ ਦੇ ਚੇਂਜ ਦੀ ਲੈਟਰ ਤੁਹਾਨੂੰ ਘਰ ਪਹੁੰਚ ਗਈ, ਉਹਦੇ ਕਰਕੇ ਦੁਬਾਰਾ ਲੌਜਮੈਂਟ ਕਰਨੀ ਪਈ। ਸੋ ਜਸਟ ਮੇਕ ਸ਼ੋਰ ਕਿ ਤੁਹਾਡੀ STP ਫਾਈਨਲ ਹੈ, ਅਤੇ ਰਸ਼ ਨਾ ਕਰੋ ਵਿਦਇਨ 2 weeks ਕਿ ਆਪਾਂ ਫਟਾਫਟ ਟੈਕਸ ਰਿਫੰਡ ਕਰਾ ਲਈਏ। ਬਾਕੀ ਆਪਣਾ ਜਿਹੜਾ ਰਿਸੀਟਸ ਨੇ ਜਾਂ ਵਰਕ ਰਿਲੇਟਿਡ ਜੋ ਵੀ ਤੁਸੀਂ ਐਕਸਪੈਂਸਿਸ ਕਲੇਮ ਕਰਨੇ ਨੇ ਉਹ ਤੁਸੀਂ ਰੈਡੀ ਕਰਕੇ ਰੱਖ ਲਓ, ਔਰ ਜਦੋਂ ਤੁਸੀਂ ਆਪਣੀ ਅਪੁਆਇੰਟਮੈਂਟ 'ਤੇ ਆਓ। ਅਤੇ ਬਾਕੀ ਇਹੀ ਹੈ, ਬਾਕੀ ਟੈਕਸ ਏਜੰਟ ਅਕਾਊਂਟੈਂਟ ਦੇ ਗੁਣਾ ਹੈਲਪ ਅਸ
ਜੀ। ਦੀਪਿਕਾ ਬਹੁਤ ਬਹੁਤ ਸ਼ੁਕਰੀਆ ਸਪੇਸ ਪੰਜਾਬੀ ਨੂੰ ਆਪਣਾ ਸਮਾਂ ਦੇਣ ਲਈ। ਜੀ ਹਾਂ ਦੋਸਤੋ, ਇਹ ਸਨ ਦੀਪਿਕਾ ਸ਼ਰਮਾ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਅਤੇ ਜੇ ਤੁਹਾਡੇ ਵੀ ਹੈਗੇ ਨੇ ਟੈਕਸ ਨੂੰ ਲੈ ਕੇ ਕੋਈ ਸਵਾਲ ਜਾਂ ਦੇਣਾ ਚਾਹੁੰਦੇ ਹੋ ਤੁਸੀਂ ਵੀ ਕੋਈ ਸਲਾਹ ਮਸ਼ਵਰਾ, ਤਾਂ ਬਿਲਕੁਲ ਗੱਲ ਸਾਂਝੀ ਕਰ ਸਕਦੇ ਹੋ ਸਾਡੇ ਸਾਰਿਆਂ ਦੇ ਨਾਲ SMS ਕਰਕੇ। SMS ਕਰਨ ਲਈ ਨੰਬਰ ਹੈ 0439799767, 4397977। ਇਹ ਪੋਡਕਾਸਟ ਇੱਕ ਸਧਾਰਨ ਜਾਣਕਾਰੀ ਵਜੋਂ ਪੇਸ਼ ਕੀਤਾ ਗਿਆ ਹੈ, ਤੇ ਜੇ ਤੁਸੀਂ ਨਿੱਜੀ ਸਲਾਹ ਲੈਣਾ ਚਾਹੁੰਦੇ ਹੋ ਤੇ ਕਿਸੇ ਵੀ ਪੇਸ਼ੇਵਰ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ ਮੈਂ ਹਾਂ ਸ਼ਾਇਨਾ ਕਾਲਰਾ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਹੁਣ ਵੇਲਾ ਹੋ ਗਿਆ ਹੈ ਦੋਸਤੋ ਲਹਿੰਦੇ ਪੰਜਾਬ ਵੱਲ ਰੁੱਖ ਕਰਨ ਦਾ। ਸਾਡੀ ਨਵੀਂ ਆਡੀਓ ਸੀਰੀਜ਼ ਲੈ ਕੇ ਆ ਰਹੇ ਨੇ ਲਹਿੰਦੇ ਪੰਜਾਬ ਤੋਂ ਸਾਡੇ ਸਾਥੀ ਮਸੂਦ ਮੱਲੀ ਜੀ, ਜਿਹਦੇ ਵਿੱਚ ਉਹ ਗੱਲ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੇ ਭੁੱਲੇ ਵਿਸਰੇ ਅਖਾਣਾਂ ਬਾਰੇ। ਤੇ ਜਾਣਾਂਗੇ ਜੀ ਇਹਨਾਂ ਅਖਾਣਾਂ ਦਾ ਇਤਿਹਾਸ, ਇਹਨਾਂ ਦਾ ਮਤਲਬ, ਤੇ ਅੱਜ ਦੇ ਜ਼ਮਾਨੇ ਵਿੱਚ ਇਹਨਾਂ ਦਾ ਕੀ ਰੈਫਰੈਂਸ ਜਾਂ ਰੈਲੇਵੈਂਸ ਹੈ। ਆਓ ਫਿਰ ਚੱਲਦੇ ਹਾਂ ਜੀ ਮਸੂਦ ਵੱਲੀ ਵੱਲ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਅੱਜ ਦੀ ਇਸ ਮੁਲਾਕਾਤ 'ਚ। ਮੁਲਾਕਾਤ ਹੈ ਅਖਾਣ ਕਹਾਣੀ। ਮੈਂ ਆਪ ਸਭ ਦੇ ਰੂਬਰੂ ਮਸੂਦ ਮੱਲੀ, ਔਰ ਸਾਡੇ ਸਭ ਦੇ ਨਾਲ ਮੌਜੂਦ ਹੁੰਦੇ ਨੇ ਅਖਾਣਾਂ ਦੇ ਉੱਤੇ ਕੰਮ ਕਰਨ ਵਾਲੀ ਇੱਕ ਵੱਡੀ ਸ਼ਖਸੀਅਤ, ਆਪਣੇ ਕੰਮ ਦੇ ਧੰਨੀ, ਮੇਰੀ ਮੁਰਾਦ ਹੈ ਸਾਡੇ ਬੜੇ ਕਾਬਲੇ ਇਹਤਰਾਮ ਇਹਸਾਨ ਬਾਜਵਾ ਸਾਹਿਬ ਤੋਂ। ਇਹਸਾਨ ਬਾਜਵਾ ਸਾਹਿਬ ਜੀ ਆਇਆਂ ਨੂੰ ਕਹਿੰਦੇ ਹਾਂ ਸਵਾਗਤ ਹੈ ਤੁਹਾਡਾ SBS ਪੰਜਾਬੀ 'ਤੇ।
ਖੈਰ ਹੋਵੇ ਜੀ, ਸਵਾਗਤ ਜਨਾਬ ਤੇ SBS ਪੰਜਾਬੀ ਦੇ ਵਿੱਚ ਉਹਦੇ ਸਾਰੇ ਸਰੋਤਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ
ਜੀ। ਅੱਜ ਦੇ ਅਖਾਣ ਵੱਲ ਚੱਲਾਂਗਾ। ਅਖਾਣ ਜਿੰਨਾ ਪੜ੍ਹਨ 'ਚ ਜਾਂ ਸਮਝਣ ਦੇ ਵਿੱਚ ਸਵਾਦ ਦੇਣ ਡਿਆ, ਮੈਨੂੰ ਪੂਰਾ ਯਕੀਨ ਹੈ ਕਿ ਅੱਜ ਇਹਦਾ ਜਦੋਂ ਅਰਥ ਤੁਸੀਂ ਕਰੋਗੇ ਨਾ ਤੇ ਉਹ ਵੀ ਸਵਾਦ ਦੇਗਾ। ਬਾਜਵਾ ਸਾਹਿਬ, ਕਿਹਾ ਜਾਂਦਾ ਇੱਕ ਅਖਾਣ ਹੈ, ਸੁਣਦੇ ਵੀ ਰਹੇ ਹਾਂ ਅਸੀਂ ਬਜ਼ੁਰਗਾਂ ਤੋਂ, ਇੱਕ ਚੂੰਡੀ ਵੱਢਾਂ ਨੌ ਮਣ ਲਊ ਕੱਢਾਂ, ਇੱਕ ਚੂੰਡੀ ਵੱਢਾਂ ਨੌ ਮਣ ਲਊ ਕੱਢਾਂ। ਜ਼ਰਾ ਲੋਪ ਆਇਆ ਜੀ ਇਹਦੇ ਤੇ, ਚਾਨਣ ਕਰਿਆ ਜੀ।
ਹਾਂਜੀ, ਅਸਲ ਵੇਖੋ ਨਾ ਜੀ, ਚੂੰਡੀ ਜਿਹੜੀ ਵੱਢਦੇ ਨੇ, ਜਿਹਨੂੰ ਉਰਦੂ ਚ ਚੁਟਕੀ ਵੀ ਆਂਦੇ ਨੇ, ਦੂ ਨਵਾਂ ਦੇ ਨਾਲ ਕਿਸੇ ਦੇ ਜਿਸਮ ਦੇ ਉੱਤੋਂ ਇਸ ਤਰ੍ਹਾਂ ਘੁੱਟ ਕੇ ਵੱਢਣੀ
ਜੀ,
ਉਹ ਨੌ ਦੋਵੇਂ ਖੋਭ ਦੇਣੇ ਉਹਦੇ ਸਰੀਰ ਵਿੱਚ ਤੇ ਉਦਾਂ ਦਾ ਲਹੂ ਨਿਕਲ ਆਉਣਾ। ਲੇਕਿਨ ਇੱਥੇ ਦੱਸਿਆ ਗਿਆ ਕਿ ਚੂੰਡੀ ਨਾਲ ਆਮ ਤੌਰ ਤੇ ਤਕਲੀਫ ਜ਼ਿਆਦਾ ਨਹੀਂ ਬੰਦੇ ਨੂੰ ਹੁੰਦੀ। ਮਤਲਬ ਉਹਨੇ ਆਖਿਆ ਯਾਰ ਐਵੇਂ ਪਿਆ ਚੂੰਡੀਆਂ ਵੱਢਣਾ, ਇਹ ਮੁਹਾਵਰਾ ਵੀ ਏ
ਚੂੰਡੀ
ਵੱਢਣ। ਅੱਛਾ, ਲੇਕਿਨ ਇਹਦੇ ਚ ਦੱਸਿਆ ਗਿਆ ਕਿ ਐਸ ਖਾਨ ਦਾ ਜਿਹੜਾ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਕੋਈ ਐਸਾ ਬੰਦਾ ਵੀ ਹੈ ਜਿਹੜਾ ਆਂਦਾ ਕਿ ਚੂੰਡੀ ਤੇ ਮੈਂ ਇੱਕੋ ਵੱਢਣੀ ਏ, ਸਾਰੀ ਪੱਖੋਂ ਮੈਂ ਤੈਨੂੰ ਨਿਕਾ ਜਿਹਾ ਨੁਕਸਾਨ ਦੇਣਾ ਹੈ
ਜੀ,
ਲੇਕਿਨ ਮੈਂ ਤੇਰੇ ਚੋਂ ਨੌ ਮਣ ਖੂਨ ਕੱਢ ਲਵਾਂਗਾ। ਯਾਨੀ ਜਿਹੜੇ ਬੁਰੇ ਲੋਕ ਨੇ, ਜਿਹੜੇ ਬਦਫਿਤਰਤ ਲੋਕ ਨੇ, ਉਹ ਜਦੋਂ ਕਿਸੇ ਦੇ ਨਾਲ ਜ਼ਾਹਰੀ ਤੌਰ ਤੇ ਉਹਨੂੰ ਬੜਾ ਘੱਟ ਵੀ ਨੁਕਸਾਨ ਕਰਦੇ ਹੋਣ, ਜ਼ਾਹਰੀ ਤੌਰ ਤੇ ਜਾਪਦਾ ਹੋਏਗਾ ਵੀ ਇਹਨੇ ਬੜਾ ਘੱਟ ਨੁਕਸਾਨ ਕੀਤਾ, ਲੇਕਿਨ ਉਹਨਾਂ ਦੇ ਕੀਤੇ ਕੰਮ ਦੇ ਜਿਹੜੇ ਆਫਟਰ ਇਫੈਕਟਸ ਹੋਣਗੇ ਤੇ ਉਹਦੇ ਸੀਕੁਐਂਸਿਸ ਜਿਹੜੇ ਹੋਣਗੇ ਉਹ ਇੰਨੇ ਭੈੜੇ ਹੋਣਗੇ ਕਿ ਉਹ ਬੰਦਾ ਜਿਹੜਾ ਇਹਨਾਂ ਦੀ ਉਹਨੂੰ ਸਾਰੀ ਉਮਰ ਉਸੇ ਚੂੰਡੀ ਨੂੰ ਭੁਗਤਦਾ ਲਗਾ ਜਾਏਗਾ, ਔਰ ਉਹਨੂੰ ਉਹਦੀ ਤਕਲੀਫ ਨਹੀਂ ਭੁੱਲੇਗੀ ਕਿ ਯਾਰ ਇਹਨੇ ਮੈਨੂੰ ਦਾਰੀ ਪੱਖੋਂ ਦੇ ਕੇ ਚੂੰਡੀ ਵੱਢੀ ਸੀ। ਹਾਲਾਂ ਚੂੰਡੀਆਂ ਤੇ ਅਸੀਂ ਹਾਸੇ ਮਖੌਲ ਨਾਲ ਵੀ ਅੱਗੇ ਨੂੰ ਵੱਢ ਦਿੰਦੇ ਹਾਂ,
ਬਿਲਕੁਲ ਏਦਾਂ ਜੀ।
ਅੱਛਾ, ਐਵੇਂ ਬੈਠੇ ਆ ਦੂਜੇ ਨੂੰ ਮਤਲਬ ਕਿ ਆਸਰਾ ਵੱਧਦੀ ਮਾੜਾ ਜਿਹਾ ਤੇ ਉਹ ਥੋੜਾ ਜਿਹਾ ਉਹਨੇ ਬਾਂਹ ਨੂੰ ਪਿਛਾਂ ਕੀਤਾ ਤੇ ਗੱਲ ਤੇ ਇੰਨੀ ਹੁੰਦੀ ਏ। ਲੇਕਿਨ ਇਹੋ ਜਿਹੇ ਲੋਕ ਵੀ ਭੈੜੇ ਹੁੰਦੇ ਨੇ ਜਿਹੜੇ ਮਤਲਬ ਕਿ ਜਿਹੜੇ ਉਹ ਮਾਸਾ ਕੁ ਚੂੰਡੀ ਦੇ ਅੰਦਰ ਜ਼ਿਆਦਾ ਤੇ ਐਵੇਂ ਲਾਲ ਜਿਹੀ ਥਾਂ ਹੁੰਦਾ ਚੂੰਡੀ ਨਾਲ, ਤੇ ਉਹ ਇਹ ਆਂਦਾ ਵੀ ਮੈਂ ਐਸੀ ਇੱਕ ਚੂੰਡੀ ਵੱਢਾ ਕਿ ਜਿਹਦੇ ਰਾਹੀਂ ਨੌ ਮਣ ਖੂਨ ਕੱਢ ਲਾਂ। ਯਾਨੀ ਏਡਾ ਬੁਰਾ ਬੰਦਾ ਜਿਹਦੀ ਚੂੰਡੀ ਵੀ ਜਿਹੜੀ ਹੈ ਨਾ ਉਹ ਤੁਹਾਡਾ ਛੱਡਦੀ ਕੱਖ ਕੰਡਾ।
ਹਾਏ ਹਾਏ, ਔਰ ਇਹ ਬਾਜਵਾ ਸਾਹਿਬ ਇਹ ਚੂੰਡੀ ਤੇ ਕਹਿ ਲਵੋ ਨਾ ਕਿ ਇੱਕ ਸਰੀਰਕ ਕਿਸੇ ਨੂੰ ਛੇੜਛਾੜ ਜਿਹੜੀ ਉਹ ਕਰਨੀ ਹੈ, ਅਸਲ ਦੇ ਵਿੱਚ ਤੇ ਨੌ ਮਣ ਲਹੂ ਕੱਢਣ ਦਾ ਮਤਲਬ ਇਹ ਹੈ ਕਿ ਤੁਹਾਡੀ ਰੂਹ ਨੂੰ ਇਹੋ ਜਿਹਾ ਫੱਟ ਲਾ ਦੇਣਾ।
ਇੱਕ ਰਮਜ ਦੱਸੀ ਗਈ ਹੈ ਕਿ ਮੈਂ ਮਾੜਾ ਜਿਹਾ ਵੀ ਨੁਕਸਾਨ ਕਿਸੇ ਨੂੰ ਐਵੇਂ ਹਾਥੀ ਲਾਵਾਂ ਤੇ ਮੈਂ ਉਹਦਾ ਇੰਨਾ ਨੁਕਸਾਨ ਕਰ ਛੜਾ ਵੀ ਜਿਹੜਾ ਉਹ ਸਾਰੀ ਉਮਰ ਪੈਰਾਂ ਤੇ ਨਾ ਖਲੋ ਸਕੇ। ਯਾਨੀ ਇਹ ਉਹ ਲੋਕਾਂ ਦੇ ਇਹ ਉਹਨਾਂ ਲੋਕਾਂ ਦੇ ਮਤਲਬ ਇਹਦੇ ਬਾਰੇ ਚ ਨਾ ਗੱਲ ਕੀਤੀ ਗਈ।
ਬਿਲਕੁਲ ਠੀਕ ਹੈ, ਅਸਲ ਦੇ ਵਿੱਚ ਤੇ ਰੂਹ ਨੂੰ ਫਟਰ ਕਰਨ ਵਾਲਾ ਨਾ ਕਿ ਜ਼ਾਹਰੀ ਤੌਰ ਤੇ ਜ਼ਖਮ ਆ ਜਿਹੜਾ ਉਹ ਬੰਦ ਵੀ ਹੋ ਜੇ, ਉਹ ਮਿਟ ਵੀ ਜਾਵੇ, ਖਰੀਂਡ ਵੀ ਆ ਜੇ, ਪਰ ਤਕਲੀਫ ਆ ਜਿਹੜੀ ਉਹ ਕਿਸੇ ਦੀ ਕਰਨੀ ਦੀ, ਕਿਸੇ ਦੀ ਚੂੰਡੀ ਦੀ, ਕਿਸੇ ਦੀ ਹਰਕਤ ਦੀ, ਕਿਸੇ ਦੇ ਕਸਬ ਦੀ ਇੰਨੀ ਰਵੇ।
ਮੈਂ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸ਼ੇਰ ਸੁਣਾਵਾਂਗਾ।
ਆਹਾ,
ਇਹ ਬੁਰੇ ਬੰਦੇ ਦੀ ਸੋਭਤ ਐਵੇਂ ਜਿਵੇਂ ਦੁਕਾਨ ਲੁਹਾਰਾਂ, ਕੱਪੜੇ ਲੱਕ ਪਚਾ ਕੇ ਰੱਖੀਏ ਚਿਣਗਾਂ ਪੈਣ ਹਜ਼ਾਰਾਂ।
ਆਏ ਹਾਏ, ਆਏ ਹਾਏ। ਸੋ ਇਹ ਕਿਸੇ ਨੂੰ ਕਿਸੇ ਕੋਲੋਂ ਇਹੋ ਜਿਹਾ ਦੁੱਖ ਅਪੜਨਾ ਕਿ ਉਹ ਜਿੰਦਾ ਤੇ ਰਵੇ ਪਰ ਉਹਦੀ ਵਿਸ ਮਹਿਸੂਸ ਕਰਦਾ ਰਹੇ, ਕੀ ਖਿਆਲ ਹੈ?
ਹਾਂਜੀ 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 ਹਾਂਜੀ।
ਔਰ ਉਸ ਮੌਕੇ ਤੇ ਆਖਿਆ ਜਾਂਦਾ ਹੈ ਕਿ ਇੱਕ ਚੂੰਡੀ ਵੱਢਾਂ ਨੌ
ਚੂੰਡੀ ਵੱਢਾਂ ਤੇ ਨੌ ਮਣ ਲਊ ਕੱਢਾਂ, ਕਿ ਲੋਕੀ ਆਂਦੇ ਨੇ ਮੇਰਾ ਚੂੰਡੀ ਵੱਢਿਆ ਕੀ ਨੁਕਸਾਨ ਹੁੰਦਾ, ਮੈਂ ਦੱਸਾਂ ਵੀ ਚੂੰਡੀ ਦਾ ਜਿਹੜਾ ਚੂੰਡੀ ਦੇ ਨਾਲ ਇੰਨਾ ਲੰਮਾ ਨੁਕਸਾਨ ਵੀ ਕੀਤਾ ਜਾ ਸਕਦਾ ਔਰ ਇਹੋ ਜਿਹੇ ਭੈੜੇ ਲੋਕ ਕਰ ਸਕਦੇ ਨੇ।
ਇਹ ਤੇ ਬੁਰੇ ਲੋਕਾਂ ਦੀਆਂ ਕਰਨੀਆਂ ਜਿਹੜੀਆਂ ਉਹਨਾਂ ਵੱਲ ਵੀ ਇਸ਼ਾਰਾ ਹੈ ਤੇ ਇਹਦੇ ਵਿੱਚ ਬਾਜਵਾ ਸਾਹਿਬ ਇਹ
ਜਿਹੜੇ ਬੁਰੇ ਬੰਦਾਂ ਦੀਆਂ ਭੈੜੀਆਂ ਕਰਤਾਂ ਦੇ ਵੱਲ ਨਾ ਜਿਨ੍ਹਾਂ ਦੇ ਮੁਤਲਕ ਭਲੇ ਲੋਕ ਤੇ ਸਮਝਦੇ ਨੇ ਯਾਰ ਇਹਨੇ ਮੇਰਾ ਕੀ ਵਿਗਾੜ ਲਿਆ, ਲੇਕਿਨ ਉਹ ਇੰਜ ਦੀ ਤਤਾਨੀ ਲਾਂਦੇ ਨੇ ਕਿ ਜਿਹਦੇ ਜਿਹੜਾ ਉਹਦਾ ਜਿਹੜਾ ਭੋਗਣ ਇਹਨਾਂ ਬੰਦਾ ਸਾਰੀ ਉਮਰ ਭੋਗਦਾ ਲਗਾ ਜਾਂਦਾ।
ਬਿਲਕੁਲ ਠੀਕ ਹੈ ਜੀ, ਇਸ ਅਖਾਣ ਦੇ ਵਿੱਚ ਅਸਲ ਚ ਮਤ ਦਿੱਤੀ ਗਈ ਹੈ ਕਿ ਬੁਰਿਆਂ ਦੀ ਸੋਭਤ ਹੈ ਜਿਹੜੀ ਉਹਦੇ ਤੋਂ ਬਚੋ, ਉਹਨਾਂ ਨੂੰ ਵਾਰ ਕਰਨ ਦਾ ਮੌਕਾ ਨਾ ਦਵੋ, ਉਹਨਾਂ ਦਾ ਵਾਰ ਜ਼ਾਹਰੀ ਤੌਰ ਤੇ ਸ਼ਾਇਦ ਤੁਹਾਨੂੰ ਕੋਈ ਏਡਾ ਫੱਟ ਨਾ ਲਾਵੇ ਜਾਂ ਜਿਹੜਾ ਫੱਟ ਲੱਗੇ ਵੀ ਉਹ ਭਰ ਜਾਵੇ। ਤੇ ਇਹਦੇ ਚ ਡੂੰਘਿਆਈ ਬਾਜਵਾ ਸਾਹਿਬ ਜੋ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਮਹਿਸੂਸ ਕੀਤੀ ਉਹ ਇਹ ਹੈ ਕਿ ਸ਼ਾਇਦ ਉਹ ਫੱਟ ਤੁਹਾਡੀ ਰੂਹ ਨੂੰ ਏਡਾ ਡੂੰਘਾ ਲੱਗੇ ਕਿ ਜਦੋਂ ਤੱਕ ਤੁਸੀਂ ਜੀਂਦੇ ਰਹੋ ਉਹਦੀ ਵੇਸ ਉਹਦੀ ਪੀੜ ਹੈ ਜਿਹੜੀ ਉਹ ਮਹਿਸੂਸ ਕਰਦੇ
ਹੈ ਤੇ ਉਹਦਾ ਜਿਹੜਾ ਬੰਦਾ ਨਾ ਉਹਦਾ ਦੁੱਖ ਨਹੀਂ ਬੰਦੇ ਨੂੰ ਭੁੱਲਦਾ। ਬਿਲਕੁਲ ਠੀਕ ਬਾਤ,
ਔਰ ਇਹੋ ਜਿਹੇ ਲੋਕਾਂ ਤੋਂ ਵਲਾ ਕੇ ਲੰਘਣਾ ਚਾਹੀਦਾ ਹੈ। ਕੀ ਖਿਆਲ ਬਾਜਵਾ ਸਾਹਿਬ?
ਲੋਕਾਂ ਤੋਂ ਮਤਲਬ ਇਹ ਕਿ ਪਰਾਂ ਨੂੰ ਪੈਰ ਬੁਲਾ ਕੇ ਚਾਰ ਹੱਥ ਪਰਾਂ ਹੋ ਕੇ ਲੰਘਣਾ ਚਾਹੀਦਾ।
ਹਾਏ ਹਾਏ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਬਾਜਵਾ ਸਾਹਿਬ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਹੀ ਇੱਕ ਸ਼ੇਰ ਹੈ ਇਸੇ ਮੌਕੇ ਤੇ ਮੈਂ ਉਹ ਅਰਜ਼ ਕਰਕੇ ਤੇ ਫਿਰ ਅਸੀਂ ਇਜਾਜ਼ਤ ਲੈਣੇ ਆ ਜੀ। ਉਹ ਸੀਗਾ ਕਿ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਨੀਚਾਂ
ਤੇ ਕੁੱਕਰ ਤੇ ਅੰਗੂਰ ਚੜਾਇਆ
ਹਰ ਗੁੱਛਾ ਜ਼ਖਮਾਇਆ।
ਮੇਰਾ ਆਪਣਾ ਸ਼ੇਰ ਸੁਣ ਲਓ, ਇਹ ਵੀ ਲੱਗੇ ਹੱਥ ਚੱਲਣ।
ਜੀ 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 ਇਰਸ਼ਾਦ ਜੀ ਇਰਸ਼ਾਦ।
ਬੁਰਿਆਂ ਕੋਲੋਂ ਆਸ ਭਲੇ ਦੀ ਰੱਖਣ ਕਾਜ ਫਜ਼ੂਲੀ, ਤੇ ਬੁਰਿਆਂ ਤੇ ਲੱਖ ਨੇਕੀ ਕਰੀਏ ਹੋਵਣ ਕੱਖ ਵਸੂਲੀ।
ਬੱਲੇ ਬੱਲੇ, ਮੈਂ ਕਹਿੰਦਾ ਬਾਜਵਾ ਸਾਹਿਬ ਅੱਜ ਗੱਲ ਹੀ ਮੁਕਾਤੀ ਜੇ, ਬੜੀ ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਕੁਛ ਸਮਾਂ ਕੱਢਿਆ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਰੂਬਰੂ ਹੋਏ ਔਰ ਬਹੁਤ ਸੋਹਣਾ ਅਰਥ ਕੀਤਾ ਅੱਜ ਦੇ ਅਖਾਣ ਦਾ, ਧੰਨਵਾਦ ਆਪ ਜੀ ਦਾ। ਇਹ ਦੇ ਨਾਲ ਹੀ ਬਾਜਵਾ ਸਾਹਿਬ ਦੇ ਇਸ ਸ਼ੇਅਰ ਦੇ ਨਾਲ ਹੀ ਮੇਰਾ ਖਿਆਲ ਹੈ ਕਿ ਅੱਜ ਦੀ ਗੱਲਬਾਤ ਨੂੰ ਅਸੀਂ ਇੱਥੇ ਹੀ ਅੰਤ ਕਰਨੇ ਆ। ਫਿਰ ਮਿਲਾਂਗੇ SBS ਪੰਜਾਬੀ ਨਾਲ, ਜੁੜੇ ਰਹਿਣਾ, ਉਹਦੀ ਮੁਲਾਕਾਤ ਤੱਕ ਲਈ ਆਪਣਾ ਬੜਾ ਖਿਆਲ ਰੱਖਣਾ।
ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਸੀ ਦੋਸਤੋ, ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਵਿਦਾਓ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ ਉਹ ਸਾਰੀਆਂ ਪੇਸ਼ਕਾਰੀਆਂ ਤੁਹਾਨੂੰ ਸਾਡੀ ਵੈਬਸਾਈਟ sbs.com.au/punjabi PUNJABI ਉੱਤੇ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਰਾਹੀਂ ਵੀ ਜੁੜ ਸਕਦੇ ਹੋ, ਜਿੱਥੇ ਤੁਹਾਨੂੰ ਰੀਲਸ, ਕੈਰਸਲਸ, ਫੋਟੋਗ੍ਰਾਫਸ, ਲੇਖ, ਪੋਡਕਾਸਟ ਤੇ ਹੋਰ ਬਹੁਤ ਕੁਝ ਮਿਲੇਗਾ ਜੀ ਅੱਜ ਦੇ ਇਸ ਜ਼ਮਾਨੇ ਦੇ ਮੁਤਾਬਕ। ਅੱਜ ਦਾ ਪ੍ਰੋਗਰਾਮ ਇੱਥੇ ਹੀ ਮੁਕਾਉਂਦੇ ਹਾਂ, ਲੇਕਿਨ ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ। ਮਿਲਾਂਗੇ ਜੀ ਫਿਰ ਅਗਲੇ ਹਫ਼ਤੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।